ਪਰਨਵਤ ਨਾਨਕ ਤਿਨਕੀ ਸ਼ਰਨਾ ਜਿਨ ਤੋਂ ਨਾਹੀ ਵਿਸਰਿਆ ਸਤਨਾਮ ਧੰਨਵਾਖੇ ਗੁਰੂ ਸਾਹਿਬ ਜੀਓ ਅਪ ਜਸ ਮਿਟੰਤ ਸਤ ਪੁੱਤਰ ਹੈ ਸਿਮਰਤਵਿਆ ਹਿਰਦੈ ਗੁਰ ਮੰਤ੍ਰਣ ਹੈ ਅਪ ਜਸੰਗ ਮਿਟੰਤ ਸਤ ਪੁੱਤਰ ਹੈ ਸਿਮਰਤਵਿਆ ਹਿਰਦੈ ਗੁਰ ਮੰਤ੍ਰਣ ਹੈ ਪ੍ਰੀਤਮ ਭਗਵਾਨ ਅਚੁੱਤ ਨਾਨਕ ਸੰਸਾਰ ਸਾਗਰ ਤਾਰਨ ਹੈ ਪ੍ਰੀਤਮ ਭਗਵਾਨ ਅਚੁੱਤ ਨਾਨਕ ਸੰਸਾਰ ਸਾਗਰ ਤਾਰਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੂਬਾਈ ਮਾਨ ਗੁਰੂ ਸਵਾਰੇ ਸਤ ਸੰਗੀ ਜਨੋ ਆਪ ਜੀ ਨੇ ਅੰਮ੍ਰਿਤ ਬਚਨਾਂ ਦਾ ਕੀਰਤਨ ਗੁਰੂ ਸਵਾਰਿਆਂ ਪਾਸੋਂ ਸਰਵਣ ਕੀਤਾ ਹੈ। ਅੱਜ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਗਾਥਾ ਬਾਣੀ ਦਾ 14ਵਾਂ ਸ਼ਲੋਕ ਆਪ ਜੀ ਨੇ ਸਰਵਣ ਕੀਤਾ ਹੈ। ਇਸ ਸ਼ਲੋਕ ਦਾ ਸੰਖੇਪ ਭਾਵ ਇਸ ਪ੍ਰਕਾਰ ਹੈ ਕਿ ਜਿਵੇਂ ਕਿਸੇ ਘਰ ਦੇ ਅੰਦਰ ਇੱਕ ਆਗਿਆਕਾਰੀ ਪੁੱਤਰ ਦਾ ਜਨਮ ਹੋ ਜਾਏ ਉਹ ਸਮਾਜ ਵਿੱਚ ਸੰਸਾਰ ਵਿੱਚ ਇੰਨੇ ਕੁ ਚੰਗੇ ਕੰਮ ਕਰੇ ਕਿ ਉਹਦੇ ਜੀਵਨ ਨੂੰ ਉਹਦੇ ਕੰਮਾਂ ਨੂੰ ਦੇਖ ਕੇ ਉਸ ਬੱਚੇ ਦੇ ਮਾਂ ਬਾਪ ਉਹਦੇ ਦਾਦੇ ਉਹਦੇ ਪੜਦਾਦੇ ਉਹਦੀ ਸਾਰੀ ਕੁੱਲ ਦਾ ਨਾਮ ਲੋਕ ਸਤਿਕਾਰ ਨਾਲ ਲੈਣ ਲੱਗ ਪੈਣ ਕਿਉਂਕਿ ਉਸ ਬੱਚੇ ਦੇ ਕੀਤੇ ਕੋਈ ਕੰਮਾਂ ਕਰਕੇ ਉਸ ਬੱਚੇ ਦੀ ਕੁੱਲ ਵੀ ਲੋਕ ਪੂਜਣ ਲੱਗ ਪੈਂਦੇ। ਧੰਨ ਗੁਰੂ ਅਰਜੁਨ ਸਾਹਿਬ ਜੀ ਨੇ ਇੱਕ ਉਦਾਹਰਣ ਇਹ ਲਈ ਹੈ ਕਿ ਚੰਗਾ ਪੁੱਤਰ ਕੁੱਲ ਵਿੱਚ ਪੈਦਾ ਹੋ ਜਾਏ ਤੇ ਕੁੱਲ ਦੇ ਕੀਤੇ ਹੋਏ ਜਿਹੜੇ ਕੁਕਰਮ ਨੇ ਉਹਨਾਂ ਨੂੰ ਧੋ ਦਿੰਦਾ ਤੇ ਪਿਆਰਿਓ ਜਿਸ ਮਨੁੱਖ ਦੇ ਹਿਰਦੇ ਵਿੱਚ ਗੁਰੂ ਕਾ ਮੰਤਰ ਵਸ ਜਾਏ ਦਿਨ ਰਾਤ ਗੁਰੂ ਕੇ ਮੰਤਰ ਨੂੰ ਮਨੁੱਖ ਚੇਤੇ ਕਰੇ ਤੇ ਇਹ ਗੁਰੂ ਕਾ ਮੰਤਰ ਜਿਹੜਾ ਕਈ ਕੁੱਲਾਂ ਦੇ ਕਲੰਕ ਧੋ ਕੇ ਮਨੁੱਖ ਦੀ ਜ਼ਿੰਦਗੀ ਨੂੰ ਸਫਲ ਕਰ ਦਿੰਦਾ ਹੈ। ਇੱਕ ਉਦਾਹਰਨ ਬੱਚੇ ਦੀ ਹੈ ਸਿਰਫ ਸਾਹਿਬ ਕਹਿੰਦੇ ਫਿਰ ਜਿਸ ਨੇ ਉਸ ਪਰਿਪੂਰਨ ਪਰਮੇਸ਼ਵਰ ਨੂੰ अपने हिरदे विच चितारना शुरू कीता, नाम ने उन्हों भव सागर दियां लहरां तो बचा दिता है। ਇਹ ਵੇ ਅੱਜ ਦੇ ਇਸ ਸ਼ਲੋਕ ਦਾ ਸੰਖੇਪ ਜਿਹਾ ਭਾਵ। ਆਓ ਕਰੋ ਕਿਰਪਾਲਤਾ ਸਾਹਿਬ ਸੰਗਤ, ਯਤਨ ਕਰੀਏ ਆਪਣੇ ਅੰਦਰ ਨੂੰ ਇਕਾਗਰ ਕਰਨ ਦਾ, ਕਿਤੇ ਇਹ ਅੰਦਰ ਟਿਕ ਜਾਏ ਤਾਂ ਜੋ ਗੁਰੂ ਕਾ ਬਚਨ ਅਸੀਂ ਪ੍ਰੇਮ ਭਾਵਨਾ ਨਾਲ ਵਿਚਾਰ ਸਕੀਏ। ਆਪ ਬਖਸ਼ੋ ਅਸੀਸ ਔਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਰੋ ਕਿਰਪਾਲਤਾ, ਫਿਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਇਸ ਸੰਸਾਰ ਦੇ ਅੰਦਰ ਬਹੁਤਾਤ ਉਹਨਾਂ ਲੋਕਾਂ ਦੀ ਹੈ ਜੋ ਕਿਸੇ ਨਾ ਕਿਸੇ ਦੁੱਖ ਨਾਲ, ਚਿੰਤਾ ਨਾਲ ਜਾਂ ਰੋਗ ਦੇ ਵਿੱਚ ਗ੍ਰਸੇ ਹੋਏ। ਸਾਹਿਬ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਦੀ ਇਹ ਅੰਮ੍ਰਿਤ ਬਚਨ, ਇਹ ਤੁਕ ਜਿਸ ਨੂੰ ਆਪਾਂ ਸਾਰੇ ਪੜ੍ਹਦੇ ਸੁਣਦੇ ਹਾਂ, ਬਾਲੀ ਰੋਵੈ ਨਾ ਹੀ ਪਤਾਰ, ਤੇ ਅਗਲਾ ਬਚਨ ਹੈ ਨਾਨਕ ਦੁਖਿਆਰ ਸਭ ਸੰਸਾਰ। ਜਦੋਂ ਇਹ ਪਵਿੱਤਰ ਤੁਕ ਅਸੀਂ ਪੜ੍ਹਦੇ ਹਾਂ ਤੇ ਇੱਕ ਗੱਲ ਬਾਬਾ ਜੀ ਨੇ ਸਪਸ਼ਟ ਕਰ ਦਿੱਤੀ, ਕਹਿੰਦੇ ਨੇ ਇਸ ਦੁਨੀਆਂ ਵਿੱਚ, ਇਸ ਸੰਸਾਰ ਵਿੱਚ ਕਿਸੇ ਬੰਦੇ ਨੂੰ ਵੀ ਤੂੰ ਨੇੜੇ ਹੋ ਕੇ ਦੇਖੇਗਾ, ਇਸ ਸੰਸਾਰ ਵਿੱਚ ਦੁਖੀਆਂ ਦੇ ਕਾਬਲੇ ਨੇ। ਇਹ ਗੱਲ ਵੱਖਰੀ ਕਿ ਹਰ ਬੰਦੇ ਦੇ ਦੁੱਖ ਦੀ ਸ਼ਕਲ ਅਲਹਿਦਾ ਅਲਹਿਦਾ ਹੈ, ਪਰ ਅੰਦਰ ਨੂੰ ਖੇਦ ਸਾਰਿਆਂ ਨੂੰ ਇੱਕੋ ਜਿਹਾ ਹੈ। ਦੁੱਖ ਆਉਣ ਦੇ ਤਰੀਕੇ ਵੱਖ ਹੋ ਸਕਦੇ ਨੇ, ਕੋਈ ਕਾਰੋਬਾਰ ਕਰਕੇ ਦੁਖੀ ਹੋ ਸਕਦਾ, ਕੋਈ ਸੰਤਾਨ ਕਰਕੇ ਦੁਖੀ ਹੋ ਸਕਦਾ, ਕੋਈ ਸਮਾਜ ਦੇ ਵਿੱਚ ਈਰਖਾ ਕਰਕੇ, ਨਿੰਦਿਆ ਕਰਕੇ ਦੁਖੀ ਹੋ ਸਕਦਾ, ਕੋਈ ਇਨਸਾਨ ਆਪਣੇ ਤਨ ਦੇ ਰੋਗ ਕਰਕੇ ਦੁਖੀ ਹੋ ਸਕਦਾ, ਕਿਸੇ ਬੰਦੇ ਨੇ ਕੁਕਰਮ ਕੀਤੇ ਨੇ ਆਪਣੇ ਕੀਤੇ ਹੋਏ ਕੁਕਰਮਾਂ ਕਰਕੇ ਦੁਖੀ ਹੋ ਸਕਦਾ। ਚੇਤੇ ਰੱਖੋ ਸੰਸਾਰ ਵਿੱਚ ਹਰ ਬੰਦੇ ਨੂੰ ਕੋਈ ਨਾ ਕੋਈ ਦੁੱਖ ਵਿਆਪਿਆ ਹੈ, ਤੇ ਗੁਰੂ ਨਾਨਕ ਸਾਹਿਬ ਨੇ ਕਿਰਪਾ ਕਰਕੇ ਇਸ ਤੁਕ ਨੂੰ ਉਚਾਰਨ ਕਰਕੇ ਮੋਹਰ ਲਾ ਦਿੱਤੀ ਕਿ ਸੁਖੀ ਇਸ ਸੰਸਾਰ ਵਿੱਚ ਕੋਈ ਟਾਵਾਂ ਟਾਵਾਂ ਲੱਭੇ। ਨਾਨਕ ਦੁਖੀਆ ਸਭ ਸੰਸਾਰ ਸ਼ਬਦ ਵਰਤੇ। ਜਦੋਂ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨਾਂ ਵਿੱਚੋਂ ਹੀ ਬਾਬਾ ਫਰੀਦ ਸਾਹਿਬ ਦਾ ਸ਼ਲੋਕ ਪੜ੍ਹਨੇ ਹਾਂ, ਤੇ ਉਹਨਾਂ ਨੇ ਦੁੱਖ ਨੂੰ ਤੁਲਨਾ ਇੱਕ ਬਲਦੀ ਹੋਈ ਅੱਗ ਨਾਲ ਦਿੱਤੀ ਹੈ। ਜਿਵੇਂ ਜਿਸ ਘਰ ਦੇ ਵਿੱਚ ਚਾਰ ਸਰੀਰ ਰਹਿੰਦੇ ਨੇ, ਉਸ ਘਰ ਦੇ ਵਿੱਚ ਅੱਗ ਜ਼ਰੂਰ ਬਲਦੀ ਹੈ, ਕਿਉਂਕਿ ਉਹਨਾਂ ਨੇ ਆਪਣੇ ਪੇਟ ਦੀ ਭੁੱਖ ਨੂੰ, ਆਪਣੇ ਤਨ ਦੀ ਭੁੱਖ ਨੂੰ ਜੇ ਦੂਰ ਕਰਨਾ ਹੈ, ਤੇ ਇੱਕੋ ਵਸੀਲਾ ਹੈ ਕਿ ਅੱਗ ਉੱਤੇ ਉਹ ਭੋਜਨ ਪਕਾਣਗੇ, ਅੱਗ ਉੱਤੇ ਪ੍ਰਸ਼ਾਦ ਪਾਣੀ ਤਿਆਰ ਕੀਤਾ ਜਾਏਗਾ। ਜਿਸ ਘਰ ਦੇ ਅੰਦਰ ਚਾਰ ਸਰੀਰ ਨੇ, ਉਸ ਘਰ ਦੇ ਅੰਦਰ ਅੱਗ ਜ਼ਰੂਰ ਬਲਦੀ ਹੈ। ਤੇ ਬਾਬਾ ਫਰੀਦ ਸਾਹਿਬ ਕਹਿੰਦੇ, ਜਿਵੇਂ ਹਰ ਘਰ ਦੇ ਅੰਦਰ ਅੱਗ ਤੇ ਬਲਦੀ ਹੈ, ਅੱਗ ਸਰਬ ਵਿਆਪੀ ਹੈ, ਸੱਚ ਜਾਣੀ ਆਪਣੇ ਆਤਮਕ ਜੀਵਨ ਨੂੰ ਉੱਚਿਆਂ ਦੇਖ, ਤੂੰ ਕੇਵਲ ਇਹ ਮਤ ਸਮਝ ਕੇ ਮੈਂ ਦੁਖੀ ਹਾਂ, ਉੱਚੇ ਖਲੋ ਕੇ ਦੇਖੀਏ ਤੇ ਘਰ ਘਰ ਦੇ ਵਿੱਚ ਬਲਦੀ ਹੋਈ ਅੱਗ ਦਾ ਧੂੰਆਂ ਦਿਖਾਈ ਦੇ ਜਾਂਦਾ ਹੈ। ਸਹਿਬ ਬਾਬਾ ਫਰੀਦ ਸਾਹਿਬ ਨੇ ਆਪਣੇ ਅੰਮ੍ਰਿਤ ਬਚਨਾਂ ਵਿੱਚ ਇਹ ਕਿਰਪਾਲਤਾ ਕੀਤੀ ਤੇ ਅਸੀਂ ਇਹ ਸ਼ਲੋਕ ਪੜ੍ਹਨੇ ਆ। ਫਰੀਦਾ, ਮੈਂ ਜਾਣਿਆ ਦੁੱਖ ਮੁਝ ਕੋ, ਮੈਂ ਸੋਚਦਾ ਸਾਂ ਕੇਵਲ ਮੈਂ ਦੁਖੀ ਹਾਂ। ਮੈਂ ਸਿਰਫ ਇਹ ਅਰਜ਼ ਅੱਜ ਕਰਨੀ ਚਾਹੁੰਦਾ, ਮੇਰੇ ਧੰਨ ਗੁਰੂ ਅਰਜੁਨ ਸਾਹਿਬ ਨੇ ਇਸ ਦੁੱਖ ਦਾ, ਇਸ ਰੋਗ ਦਾ, ਇਸ ਕਲੇਸ਼ ਦਾ, ਇਸ ਬਿਮਾਰੀ ਦਾ, ਇਸ ਅੰਦਰ ਦੇ ਆਏ ਹੋਏ ਖੇਦ ਦਾ ਅੱਜ ਇਲਾਜ ਸਾਨੂੰ ਦੱਸਿਆ ਵੀ ਸਾਰੀ ਦੁਨੀਆ ਦੁਖੀ ਹੈ, ਆਖਿਰ ਕਿਤੇ ਇਹਦਾ ਕੋਈ ਇਲਾਜ ਵੀ ਕਿਤੇ ਨਾ ਕਿਤੇ ਇਸ ਦੁੱਖ ਨਿਵਿਰਤੀ ਦਾ ਸਾਧਨ ਵੀ ਹੈ। ਬਾਬਾ ਫਰੀਦ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਵਿੱਚੋਂ ਹੈ, ਕਹਿਣ ਲੱਗੇ, ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਮੈਂ ਸੋਚਦਾ ਸਾਂ ਕੇਵਲ ਮੈਂ ਦੁਖੀ ਹਾਂ। ਪਿਆਰਿਓ, ਆਪਾਂ ਸਮਾਜਿਕ ਜੀਵ ਹੈ ਮਨੁੱਖ, ਜਦੋਂ ਕਿਤੇ ਆਪਾਂ ਚਾਰ ਸਰੀਰ ਇਕੱਠੇ ਹੁੰਦੇ ਹਾਂ ਤੇ ਮਾਨਸਿਕ ਰੋਗਾਂ ਨੂੰ ਪੜਨ ਵਾਲੇ ਡਾਕਟਰ ਇਹ ਗੱਲ ਕਹਿੰਦੇ ਨੇ ਕਿ ਕਿਸੇ ਬੰਦੇ ਦੇ ਅੰਦਰ ਦੇ ਦੁੱਖ ਨੂੰ ਦੇਖਣਾ ਹੋਵੇ ਤੇ ਤੁਸੀਂ ਆਪਣਾ ਥੋੜਾ ਜਿਹਾ ਦੁੱਖ ਉਹਦੇ ਨਾਲ ਸਾਂਝਾ ਕਰ ਦਿਓ। ਧਿਆਨ ਦਿਆ ਜੀ, ਆਪਾਂ ਜਿੱਥੇ ਵੀ ਚਾਰ ਸਰੀਰ ਬਹਿੰਦੇ ਹਾਂ ਬੈਠਨੇ ਹਾਂ ਉੱਥੇ ਆਪਣਾ ਥੋੜਾ ਜਿਹਾ ਅੰਦਰ ਦਾ ਦੁੱਖ ਉਹਨਾਂ ਨਾਲ ਸਾਂਝਾ ਕਰੋ। ਪਰਤ ਕੇ ਆਪਣੀ ਜ਼ਬਾਨ ਨੂੰ ਬੰਦ ਕਰ ਲਓ, ਸੱਚ ਜਾਣਿਓ ਉਹ ਬੰਦਾ ਆਪਣੇ ਦੁੱਖ ਦੀਆਂ ਪੰਡਾਂ ਖੋਲ ਕੇ ਰੱਖ ਦੇਵੇ। ਸਿਰਫ ਉਹਨੂੰ ਇੱਕ ਮੌਕਾ ਨਹੀਂ ਮਿਲਦਾ ਪਿਆ, ਲੋਕ ਦੁੱਖਾਂ ਨਾਲ ਭਰੇ ਨੇ ਪਰ ਦੁੱਖ ਸੁਣਨ ਵਾਲਾ ਕੋਈ ਨਹੀਂ। ਲੋਕ ਦੁੱਖਾਂ ਨਾਲ ਗ੍ਰਸੇ ਪਏ ਨੇ ਪਰ ਦੁੱਖ ਕਿਸੇ ਨਾਲ ਸਾਂਝਾ ਨਹੀਂ ਕਰ ਸਕਦੇ। ਤਾਂ ਹੀ ਬਾਬਾ ਜੀ ਨੇ ਬਾਣੀ ਵਿੱਚ ਇੱਕ ਪ੍ਰਮਾਣ ਦਿੱਤਾ, ਕਹਿਣ ਲੱਗੇ ਦੁੱਖ ਕੀਆਂ ਪੰਡਾਂ ਖੁੱਲੀਆਂ। ਕਿ ਇੱਕ ਵਾਰੀ ਕਿਸੇ ਨੂੰ ਇਸ਼ਾਰਾ ਕੀਤਾ ਤੇ ਅੰਦਰੋਂ ਦੁੱਖ ਦੀਆਂ ਪੰਡਾਂ ਖੁੱਲ ਕੇ ਬਾਹਰ ਆ ਗਈਆਂ। ਆਪਣਾ ਦੁੱਖ ਸੁਣਾਇਆ ਤੇ ਉਹਨੇ ਆਪਣੇ ਦੁੱਖ ਦੀਆਂ ਅੱਗੇ ਲਾਈਨਾਂ ਲਾ ਦਿੱਤੀਆਂ, ਦੁੱਖ ਦੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਈ। ਬਾਬਾ ਫਰੀਦ ਸਾਹਿਬ ਨੇ ਕਿਹਾ, ਕਹਿਣ ਲੱਗੇ ਮੈਂ ਜਾਣਿਆ ਦੁੱਖ ਮੁਝ ਕੋ, ਮੈਂ ਸਮਝਦਾ ਸਾਂ ਕੇਵਲ ਮੈਂ ਦੁਖੀ ਹਾਂ। ਨਾਲ ਉਹਨਾਂ ਬਖਸ਼ਿਸ਼ ਕੀਤੀ, ਦੁੱਖ ਸਬਾਏ ਜਗ, ਸਾਰੀ ਦੁਨੀਆਂ ਦੁਖੀ ਹੈ। ਤੇ ਨਾਲ ਉਹਨਾਂ ਕਿਹਾ, ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹ ਅੱਖ, ਉੱਚੇ ਚੜ ਕੇ ਝਾਤੀ ਮਾਰੀ, ਕੋਈ ਘਰ ਐਸਾ ਨਹੀਂ ਜਿਸ ਘਰ ਦੇ ਵਿੱਚ ਦੁੱਖ ਦੀ ਅੱਗ ਨਹੀਂ ਬਲਦੀ ਪਈ। ਆਪਾਂ ਇਕਾਗਰਤਾ ਨਾਲ ਗੁਰੂ ਗ੍ਰੰਥ ਸਾਹਿਬ ਦੇ ਇੱਕ ਇੱਕ ਸ਼ਬਦ ਨੂੰ ਆਧਾਰ ਬਣਾ ਕੇ ਇਹ ਵਾਚਨਾ ਹੈ। ਇਹ ਤਾਂ ਸਾਨੂੰ ਸਾਰਿਆਂ ਨੂੰ ਪਤਾ, ਦੁੱਖ ਬਿਮਾਰੀ ਹਰ ਦੁਖੀ ਹੈ ਤੇ ਆਖਿਰ ਇਸ ਦੁੱਖ ਦਾ ਇਲਾਜ ਹੈ। ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਇੱਕ ਉਹ ਵੈਦ ਨੇ ਜਿਹੜੇ ਹਰ ਇੱਕ ਦੁੱਖ ਦੀ ਦਵਾਈ ਆਪਣੇ ਕੋਲ ਲੈ ਕੇ ਬੈਠੇ। ਕੋਈ ਬੰਦਾ ਰੋਗੀ ਦੁਖੀ ਆਏ ਤਾਂ ਸਹੀ, ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਬਚਨਾਂ ਸੁਣੇ ਤੇ ਸੁਣ ਕੇ ਉਸ ਨੂੰ ਕਮਾਉਣ ਦਾ ਯਤਨ ਕਰੇ ਪਿਆਰਿਓ। ਕਿਉਂਕਿ ਜੇ ਆਪਾਂ ਵੈਦ ਕੋਲ ਜਾਈਏ, ਆਪਣੇ ਅੰਦਰ ਦਾ ਰੋਣਾ ਤਾਂ ਰੋ ਦਈਏ, ਦੁੱਖ ਤਾਂ ਦੱਸ ਦਈਏ, ਤੇ ਵੈਦ ਨਾਲ ਇਹ ਗੱਲ ਕਹਿਦਾ ਪਿਆਰਿਆ ਕਿ ਤੇਰੇ ਦੁੱਖ ਦੀ ਦਵਾਈ ਮੇਰੇ ਕੋਲ ਹੈ, ਪਰ ਇਸ ਦਵਾਈ ਨੂੰ ਘਰ ਜਾ ਕੇ ਪਰਹੇਜ ਨਾਲ ਖਾਈ ਜ਼ਰੂਰ, ਤੇ ਜੇ ਦੁੱਖ ਰੋ ਕੇ ਆ ਜਾਏ, ਕੁੜੀਆਂ ਬਣ ਕੇ ਦਵਾਈ ਦੀਆਂ ਡਾਕਟਰ ਕੋਲੋਂ ਘਰ ਆ ਜਾਏ ਤੇ ਉਸ ਦਵਾਈ ਨੂੰ ਪਰਹੇਜ ਨਾਲ ਖਾਏ ਨਾ, ਇਹਦੇ ਵਿੱਚ ਨਾ ਕਸੂਰ ਦਵਾਈ ਦਾ ਹੈ ਤੇ ਨਾ ਕਸੂਰ ਵੈਦ ਦਾ, ਡਾਕਟਰ ਦਾ, ਹਕੀਮ ਦਾ ਹੈ। ਇਹਦੇ ਵਿੱਚ ਕਸੂਰ ਉਸ ਰੋਗੀ ਦਾ ਹੈ ਜਿਹੜਾ ਅਮਲ ਲਾ ਕਰਕੇ ਉਸ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਉਣ ਦਾ ਯਤਨ ਨਹੀਂ ਕਰਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਹੋਣਾ ਨੇ ਬਹੁਤ ਸੋਹਣੀਆਂ ਤਿੰਨ ਉਦਾਹਰਨਾਂ ਦਿੱਤੀਆਂ ਨੇ ਇਸ ਮਨ ਨੂੰ ਸਮਝਾਉਣ ਦੇ ਲਈ ਕਿ ਮਨਾ ਕਿ ਦੇਖ ਗੁਰੂ ਵੈਦ ਕੋਲ ਜਾਏ ਤੇ ਜੋ ਗੁਰੂ ਕਹਿੰਦੇ ਨੇ ਉਹਨੂੰ ਖਿੰਨ ਮਾਤਰ ਕਮਾਉਣ ਦਾ ਯਤਨ ਕਰ। ਭਾਈ ਸਾਹਿਬ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਆਪਾਂ ਮੰਨ ਲਓ ਕਿਸੇ ਮੰਜ਼ਿਲ ਤੇ ਕਿਸੇ ਮੁਕਾਮ ਤੇ ਜਾਣਾ ਤੇ ਤੁਰਨ ਤੋਂ ਪਹਿਲਾਂ ਅਸੀਂ ਉਸ ਪਾਸਿਓ ਆਉਣ ਵਾਲੇ ਲੋਕਾਂ ਤੋਂ ਜਿਹੜੇ ਉਸ ਮੰਜ਼ਿਲ ਤੋਂ ਹੋ ਕੇ ਵਾਪਸ ਆ ਰਹੇ ਨੇ ਉਹਨਾਂ ਤੋਂ ਇਹ ਪੁੱਛੀ ਜਾਈਏ ਕਿ ਜਿਹੜੀ ਥਾਂ ਤੋਂ ਤੁਸੀਂ ਆਏ ਹੋ ਇੱਥੋਂ ਕਿੰਨੇ ਕੁ ਮਾਈਲਸ ਹੈ, ਕਿੰਨੇ ਕੁ ਕੋ ਕਿੰਨੇ ਕੁ ਕਿਲੋਮੀਟਰ ਹੈ, ਤੇ ਜਿੰਨਾ ਸਫ਼ਰ ਤੈਅ ਕੀਤਾ ਉਹ ਦੱਸ ਵੀ ਦੇਣ ਕਿ ਭਲਿਆ ਕਿ ਇੰਨਾ ਕੁ ਤੈਨੂੰ ਸਫ਼ਰ ਬਾਈ ਰੋਡ ਕਰਨਾ ਪਏਗਾ ਜਾਂ ਪੈਦਲ ਚੱਲਣਾ ਪਏਗਾ, ਫਿਰ ਤੈਨੂੰ ਮੰਜ਼ਿਲ ਤੇਰਾ ਮੁਕਾਮ ਮਿਲ ਸਕਦਾ ਹੈ। ਜੇ ਬੰਦਾ ਹਰ ਰੋਜ਼ ਆਉਣ ਵਾਲਿਆਂ ਤੋਂ ਰਸਤਾ ਪੁੱਛੀ ਜਾਏ ਤੇ ਇੱਕ ਕਦਮ ਵੀ ਆਪ ਸਫ਼ਰ ਵਿੱਚ ਤੁਰੇ ਨਾ, ਤੇ ਪਿਆਰਿਓ ਇਹਦੇ ਵਿੱਚ ਦੱਸਣ ਵਾਲਿਆਂ ਦਾ ਦੋਸ਼ ਨਹੀਂ, ਕਸੂਰ ਤਾਂ ਉਹਦਾ ਹੈ ਜਿਹੜਾ ਰਸਤਾ ਤਾਂ ਰੋਜ਼ ਪੁੱਛੀ ਜਾਂਦਾ ਕਿੰਨੇ ਮਾਈਲਸ ਹੈ ਤੇ ਆਪ ਇੱਕ ਕਦਮ ਵੀ ਚੱਲਣ ਨੂੰ ਤਿਆਰ। ਆਪਾਂ ਕੀਰਤਨ ਕਥਾ ਬਾਣੀ ਸੁਣਦੇ ਹਾਂ ਜਾਂ ਅਸੀਂ ਬਾਣੀ ਪੜ੍ਹਦੇ ਹਾਂ ਤੇ ਇੱਕ ਅਰਜ਼ ਮੈਂ ਜ਼ਰੂਰ ਕਰਾਂ, ਮਤ ਸਮਝਿਓ ਕਿ ਕੇਵਲ ਆਪ ਥੱਲੇ ਬੈਠੇ ਹੋ ਤੇ ਮੈਂ ਉਪਦੇਸ਼ ਝਾਰੀ ਜਾਵਾਂ। ਇਹਦਾ ਮਤਲਬ ਇਹ ਵੇ ਮੈਂ ਆਪਣੇ ਮਨ ਨੂੰ ਵੀ ਸਮਝਾਉਣਾ ਹੈ ਕਿ ਜੇ ਅਸੀਂ ਪੁੱਛੀ ਜਾਈਏ, ਬਾਣੀ ਪੜ੍ਹੀ ਜਾਈਏ ਕਿ ਗੁਰੂ ਸਾਹਿਬ ਕਹਿਣ ਭਲਿਆ ਇੰਨੇ ਜਨਮ ਹੋ ਗਏ ਨੇ ਤੈਨੂੰ ਵਿਛੜਿਆ, ਆ ਇੱਕ ਕੰਮ ਕਰ ਲੈ ਤੇਰਾ ਸਫ਼ਰ ਤੈਅ ਹੋ ਸਕਦਾ ਹੈ ਜੇ ਤੂੰ ਭਗਤੀ ਸਿਮਰਨ ਕਰੇ। ਹੁਣ ਗੁਰੂ ਜੀ ਕੋਲੋਂ ਰੋਜ਼ ਪੁੱਛੀ ਤੇ ਜਾਂਦੇ ਹਾਂ ਕਿ ਦੂਰੀ ਮਿਟੇਗੀ ਕਿਵੇਂ, ਤੇ ਪਰਤ ਕੇ ਇੱਕ ਕਦਮ ਵੀ ਚੱਲੀਏ ਨਾ, ਇਹਦੇ ਵਿੱਚ ਦੱਸਣ ਵਾਲੇ ਮਹਾਂਪੁਰਸ਼ ਦਾ ਤੇ ਦੱਸਣ ਵਾਲੇ ਗੁਰੂ ਦਾ ਕਸੂਰ ਨਹੀਂ, ਕਸੂਰ ਤਾਂ ਉਸ ਬੰਦੇ ਦਾ ਜਿਹੜਾ ਇਸ ਮਾਰਗ ਤੇ ਚੱਲ ਨਹੀਂ ਰਿਹਾ, ਪੁੱਛ ਰਿਹਾ ਤੇ ਚੱਲਦਾ ਨਹੀਂ ਪਿਆ। ਭਾਈ ਸਾਹਿਬ ਨੇ ਦੂਸਰਾ ਪ੍ਰਮਾਣ ਦਿੱਤਾ, ਕਹਿੰਦੇ ਆਦਮੀ ਰੋਗੀ ਹੈ, ਤੇ ਰੋਗ ਨਾਲ ਕੁਰਲਾਂਦਾ ਤੇ ਉਹਨੂੰ ਡਾਕਟਰ ਕੋਲ, ਹਕੀਮ ਕੋਲ, ਵੈਦ ਕੋਲ ਲੈ ਗਏ ਨੇ। ਦਵਾਈ ਉਹਨੇ ਇਹਦੇ ਪੱਲੇ ਬੰਨ ਦਿੱਤੀ, ਖਾਣ ਦਾ ਤਰੀਕਾ ਵੀ ਉਹਨੇ ਦੱਸ ਦਿੱਤਾ। ਤੇ ਚੇਤੇ ਰੱਖਿਓ, ਹਜ਼ੂਰ ਨੇ ਸ਼ਬਦ ਵੈਦ ਵਰਤੇ ਨੇ, ਗੁਰੂ ਵੈਦ ਹੈ। ਤੇ ਕਦੀ ਵੈਦ ਜਦੋਂ ਦਵਾਈ ਦਿੰਦੇ ਸਨ, ਉਹ ਪੁਰਾਣੇ ਸਮੇਂ ਹਕੀਮ ਇਹ ਗੱਲ ਕਹਿੰਦੇ ਸਨ, ਇਸ ਦਵਾਈ ਨੂੰ ਨਿਰਣੇ ਕਾਲ ਜੇ ਖਾਈ, ਕਿ ਜਦੋਂ ਕੁਝ ਵੀ ਖਾਧਾ ਪੀਤਾ ਨਾ ਹੋਵੇ ਉਦੋਂ ਦਵਾਈ ਖਾਈ। ਤੇ ਅੱਜ ਅਸੀਂ ਦੇਖਦੇ ਹਾਂ ਤਰੀਕਾ ਚੇਂਜ ਹੋ ਗਿਆ। ਕਹਿੰਦੇ ਨੇ ਦਵਾਈ ਤਾਂ ਖਾਈ ਜੇ ਕਿਤੇ ਤੂੰ ਪੇਟ ਵਿੱਚ ਕੁਝ ਨਾ ਕੁਝ ਪਾਇਆ ਹੋਵੇ। ਫਰਕ ਹੈ ਨਾ, ਗੁਰੂ ਇੱਕ ਵੈਦ ਹੈ। ਮੈਂ ਸ਼ਬਦ ਜ਼ਰੂਰ ਡਾਕਟਰ ਵਰਤਿਆ ਹੈ, ਗੁਰੂ ਵੈਦ ਇੱਕ ਗੱਲ ਕਹਿੰਦੇ ਨੇ, ਤੈਨੂੰ ਰੋਗ ਹੈ। ਜਦੋਂ ਸਵੇਰੇ ਤੂੰ ਅੰਮ੍ਰਿਤ ਵੇਲੇ ਉੱਠੇ, ਤੇਰੇ ਮਨ ਵਿੱਚ ਹੋਰ ਕੋਈ ਵੀ ਫੁਰਨਾ ਨਾ ਹੋਵੇ, ਅੰਦਰ ਕੋਈ ਨਹੀਂ ਫੁਰਨਾ, ਜਾਣ ਤੋਂ ਪਹਿਲਾਂ ਆਪਣੇ ਅੰਦਰ ਗੁਰੂ ਕੀ ਜਪਜੀ ਦੀ ਬਾਣੀ ਨੂੰ, ਗੁਰੂ ਕੇ ਜਾਤ ਨੂੰ, ਗੁਰੂ ਕੇ ਸੁਧਾ ਸਵਈਏ ਨੂੰ, ਗੁਰੂ ਕੀ ਚੌਪਈ ਨੂੰ, ਗੁਰੂ ਕੇ ਆਨੰਦ ਸਾਹਿਬ ਨੂੰ, ਅੰਦਰ ਕੁਝ ਵੀ ਖਿਆਲ ਜਾਣ ਤੋਂ ਪਹਿਲਾਂ, ਫੁਰਨੇ ਉੱਠਣ ਤੋਂ ਪਹਿਲਾਂ ਤੂੰ ਵਾਹਿਗੁਰੂ ਗੁਰਮੰਤਰ ਜਪ ਲਈ, ਤੂੰ ਦਵਾਈ ਰੋਜ਼ ਪਰਹੇਜ ਨਾਲ ਖਾਈ, ਤੇ ਤੈਨੂੰ ਲਿਖ ਕੇ ਦੇ ਦੇਣਾ ਕਿ ਤੇਰੀ ਇਸ ਰੋਗ ਦੀ ਨਿਵਿਰਤੀ ਜ਼ਰੂਰ ਹੋਵੇਗੀ। ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਵਚਨ ਵੀ ਕੀਤੇ ਕਿ ਜਨਮ ਜਨਮ ਕੇ ਦੁੱਖ ਨਿਵਾਰੈ, ਸੂਕਾ ਮਨ ਸਾਧਾਰੈ, ਦਰਸ਼ਨ ਭੇਟਿਤ ਖੋਤ ਨਿਖਾਲਾ, ਹਰ ਕਾ ਨਾਮ ਵਿਚਾਰੈ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮਕੀ ਫੰਦਾ। ਭਾਈ ਸਾਹਿਬ ਕਹਿ ਰਹੇ ਨੇ ਕਿ ਮੰਜ਼ਿਲ ਬਾਰੇ ਰੋਜ਼ ਪੁੱਛਣੇ, ਪਰ ਤੁਰਦਾ ਤਾਂ ਤੂੰ ਖੈਰ ਨੇ। ਵੈਦ ਕੋਲ ਰੋਜ਼ ਜਾ ਕੇ ਦੁੱਖ ਦੱਸਣਾ ਹੈ, ਦਵਾਈ ਤਾਂ ਪਰਹੇਜ ਨਾਲ ਖਾਂਦਾ ਨਹੀਂ। ਤੇ ਤੀਸਰਾ ਬਚਨ ਕੀਤਾ, ਗੱਲਾਂ ਤੂੰ ਸੁਹਾਗਣਾ ਦੀਆਂ ਕਰਨਾ। ਸੁਹਾਗਣਾ ਦਾ ਅਖਰੀ ਅਰਥ ਹੈ ਗੁਰਮੁਖਾਂ ਦੀਆਂ, ਜਿਹੜੇ ਗੁਰੂ ਨਾਲ ਇੱਕ ਨੇਕ ਹੋ ਚੁੱਕੇ ਨੇ। ਗੱਲਾਂ ਮਨਾਂ ਤੂੰ ਪਹੁੰਚਿਆ ਹੋਇਆਂ ਦੀ ਕਰਨਾ, ਤੇ ਕਰਤੂਤ ਕਰਨ ਤੇਰੇ ਦੁਹਾਗਣਾ ਵਾਲੇ, ਮਨਮੁਖਾਂ ਵਾਲੇ ਨੇ। ਸੁਹਾਗਣਾ ਦੀਆਂ ਗੱਲਾਂ ਕਰਕੇ ਪਿਆਰੇ ਦੀ ਸੇਜ ਨਹੀਂ ਮਿਲਦੀ, ਪਿਆਰਿਆ ਸੁਹਾਗਣਾ ਵਾਲੇ ਕਰਮ ਕਰਕੇ ਪਿਆਰੇ ਦੀ ਖੁਸ਼ੀ ਲਈ ਦੀ ਹੈ। ਭਾਈ ਸਾਹਿਬ ਨੇ ਇੱਕ ਵਿੱਚ ਉਚਾਰਨ ਕੀਤਾ, ਆਪਾਂ ਇਹ ਪੜ੍ਹਦੇ ਸੁਣਦੇ ਹਾਂ, ਪੁੱਛਤ ਪਟਕ ਤੇ ਮਾਰਗ ਨਾ ਧਾਰੈ, ਪਗ ਪ੍ਰੀਤਮ ਕੇ ਦੇਸ਼ ਕਹਿ ਤੇ ਬਾਤਨ ਤੇ ਜਾਈਏ। ਕਦੀ ਗੱਲਾਂ ਨਾਲ ਸਬਰ ਤੈਅ ਨਹੀਂ ਹੁੰਦੇ, ਸਬਰ ਤਾਂ ਤੁਰ ਕੇ ਤੈਅ ਹੋਣਾ ਹੈ। ਕਹਿਣ ਲੱਗੇ ਪਿਆਰੇ, ਪੁੱਛਤ ਪਟਕ ਤੇ ਮਾਰਗ ਨਾ ਧਾਰੈ, ਪਗ ਪ੍ਰੀਤਮ ਕੇ ਦੇਸ਼ ਕਹਿ ਤੇ ਬਾਤਨ ਤੇ ਜਾਈਏ। ਪੁੱਛਤ ਹੈ ਵੈਦ ਖਾਤ ਔਖਦ ਨ ਸੰਜਮ ਸਹਿ, ਕੈਸੇ ਮਿਟੈ ਰੋਗ ਸੁਖ ਸਹਿਜ ਸਮਾਈਏ। ਪੁੱਛਤ ਸੁਹਾਗਨ ਕਰਮ ਦੁਹਾਗਨ ਕੇ ਹਿਰਦੈ ਵਿਚਾਰ, ਕਤ ਸੇਜਾ ਬੁਲਾਈਏ। ਗਾਏ ਸੁਣੈ ਆਖੈ ਨੀਚੈ ਪਾਈਐ ਨਾ ਪਰਮ ਪਦ। ਹੁਣ ਇਹ ਵੀ ਤਾਂ ਕਰਮ, ਆਪਾਂ ਕੀਰਤਨ ਸੁਣਨੇ ਹਾਂ, ਕਥਾ ਸੁਣਨੇ ਹਾਂ, ਨੇਤਰ ਵੀ ਬੰਦ ਕਰਨੇ ਹਾਂ। ਸੱਚੇ ਪਾਤਸ਼ਾਹ ਜੀ ਦੇ ਪਿਆਰੇ ਸਿੱਖ ਭਾਈ ਗੁਰਦਾਸ ਕਹਿ ਰਹੇ ਨੇ, ਗਾਏ ਸੁਣੈ ਆਖੈ ਨੀਚੈ ਪਾਈਐ ਨਾ ਪਰਮ ਪਦ, ਗੁਰ ਉਪਦੇਸ਼ ਕਹਿ ਜੌਲੋ ਨਾ ਕਮਾਈਐ। ਜਿੰਨੀ ਦੇਰ ਤੱਕ ਗੁਰੂ ਦੇ ਉਪਦੇਸ਼ ਨੂੰ ਤੂੰ ਕਮਾਉਂਦਾ ਨਹੀਂ ਪਿਆਰਿਆ, ਓਨੀ ਦੇਰ ਤੱਕ ਤੈਨੂੰ ਉਹ ਮੰਜ਼ਿਲ, ਉਹ ਮੁਕਾਮ, ਉਹ ਅਰੋਗਤਾ ਤੇ ਤੈਨੂੰ ਆਤਮਕ ਸੁੱਖ ਨਹੀਂ ਹਾਸਲ ਹੁੰਦਾ। ਹਜ਼ੂਰ ਨੇ ਕਿਹਾ, ਸਾਰਾ ਸੰਸਾਰ ਦੁਖੀ ਹੈ, ਇਸ ਦੁੱਖ ਦਾ ਦਾਰੂ ਕੀ ਹੈ, ਇਸ ਦੁੱਖ ਦਾ ਇਲਾਜ ਕੀ ਹੈ? ਹਜ਼ੂਰ ਕਿਰਪਾਲੂ ਜੀ ਦੇ ਅੰਮ੍ਰਿਤ ਬਚਨਾਂ ਵਿੱਚੋਂ ਕੁਛ ਪ੍ਰਮਾਣ ਨੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰ ਦੀ ਅੰਮ੍ਰਿਤ ਬਾਣੀ ਵਿੱਚ ਕਿਰਪਾਲੂ ਦਾਤਾ ਜੀ ਨੇ ਮਿਹਰ ਕੀਤੀ ਹੈ ਕਿ ਇਹ ਸਾਰੀ ਬਿਮਾਰੀ ਦਾ ਜੇ ਇਲਾਜ ਹੈ ਤੇ ਕੇਵਲ ਆਪਣੀ ਸੁਰਤ ਨੂੰ ਉੱਚਿਆਂ ਚੁੱਕ ਕੇ ਪਰਮੇਸ਼ਵਰ ਦਾ ਨਾਮ ਜਪਣਾ। ਪਿਆਰਿਓ, ਨਾਮ ਜਪਣ ਤੋਂ ਬਿਨਾਂ ਹੋਰ ਕੋਈ ਇਲਾਜ ਨਹੀਂ। ਜੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਮਿਹਰ ਕੀਤੀ, ਅਸੀਂ ਇੱਕ ਬਚਨ ਪੜ੍ਹਨੇ, ਕਾਮ ਕ੍ਰੋਧ ਮੋਹ ਵਸ਼ ਕੀਆ, ਇਹ ਵੀ ਇੱਕ ਰੋਗ ਨੇ। ਕਿਸੇ ਬੰਦੇ ਦੇ ਅੰਦਰ ਨੂੰ ਕਾਮ ਨੇ, ਕ੍ਰੋਧ ਨੇ, ਲੋਭ ਨੇ, ਲਾਲਚ ਨੇ ਆਪਣੇ ਅਧੀਨ ਕਰ ਲਿਆ ਹੋਵੇ, ਕਾਮ ਕ੍ਰੋਧ ਮੋਹ ਵਸ਼ ਕੀਆ, ਕਿਰਪਨ ਲੋਭ ਪਿਆਰ ਕੰਜੂਸ ਹੋਵੇ, ਪੱਲਿਓ ਢੇਲੀ ਖਰਚਣ ਨੂੰ ਤਿਆਰ ਨਹੀਂ ਪਰ ਕੁਕਰਮ ਕਰ ਕਰਕੇ ਦੌਲਤ ਇਕੱਠੀ ਕਰੀ ਜਾਏ, ਕਾਮ ਕ੍ਰੋਧ ਨੂੰ ਵਸ਼ ਕੀਆ, ਕਿਰਪਨ ਲੋਭ ਪਿਆਰ ਚਾਰੇ ਕਿਲਬਿਕ ਉਨ ਅੱਗ ਕੀਏ। ਚਾਰ ਕਿਲਬਿਕ, ਬ੍ਰਾਹਮਣ ਦਾ ਕਤਲ ਕਰਨਾ, ਉਸਤਾਦ ਦੀ ਪਤਨੀ ਨਾਲ ਕੁਕਰਮ ਕਰਨਾ, ਅਨਚਾਰੀ ਦਾ ਧਾਨ ਖਾਣਾ ਤੇ ਕੁੜੀਆਂ ਕੰਜਕਾਂ ਨੂੰ ਮਾਰਨਾ, ਇਹ ਚਾਰ ਵਜਰ ਪਾਪ ਪੁਰਾਣੇ ਸ਼ਾਸਤਰਕਾਰਾਂ ਨੇ ਮੰਨੇ। ਕਹਿੰਦੇ ਨੇ ਬੰਦੇ ਨੇ ਚਾਰੇ ਤਰ੍ਹਾਂ ਦੇ ਚਾਰੇ ਕੁਕਰਮ ਕੀਤੇ ਹੋਣ ਤੇ ਜਦੋਂ ਕਿਤੇ ਤੁਰੇ, ਲੋਕ ਕਹਿਣ ਇਹੋ ਜਿਹੇ ਬੰਦੇ ਨੂੰ ਕਤਲ ਕਰ ਦੇਣਾ ਚਾਹੀਦਾ, ਮਾਰ ਦੇਣਾ ਚਾਹੀਦਾ, ਤੇ ਮੇਰੇ ਗੁਰੂ ਨਾਨਕ ਸਾਹਿਬ ਦੇ ਘਰ ਵਿਚ ਪਿਆਰਿਓ ਦੁਨੀਆਂ ਤੋਂ ਵੱਖਰੀ ਇੱਕ ਡਿਵਾਈਸ ਹੈ, ਇੱਕ ਔਸ਼ਧੀ ਹੈ। ਕਹਿੰਦੇ ਨੇ ਪਿਆਰਿਆ ਇਹਨੂੰ ਮਾਰਨ ਦੀ ਬਜਾਏ ਕਿਤੇ ਪੂਰੇ ਮੁਰਸ਼ਦ ਦੇ ਚਰਨਾਂ ਨਾਲ ਜੋੜ ਦੇ, ਤਨ ਨੂੰ ਮਾਰਨ ਦੀ ਥਾਂ ਇਹਨੂੰ ਵਾਸ਼ਨਾ ਮਾਰਨ ਦੀ ਜਾਂਚ ਆ ਜਾਏ ਤੇ ਸੱਚ ਜਾਣੀ ਇਹੋ ਜਿਹਾ ਕੁਕਰਮੀ ਬੰਦਾ ਪਾਪੀ ਬੰਦਾ ਵੀ ਕਰ ਸਕਦਾ। ਸਾਹਿਬ ਦੇ ਅੰਮ੍ਰਿਤ ਬਚਨ ਨੇ ਕਾਮ ਕ੍ਰੋਧ ਮੋਹ ਵਸ਼ ਕੀਆ ਕਿਰਪਨ ਲੋਭ ਪਿਆਰ ਚਾਰੇ ਕਿਲਵਿਕ ਉਨ ਅਗ ਕੀਏ ਹੋਆ ਅਸੁਰ ਸੰਘਾਰ ਪੋਥੀ ਗੀਤ ਕਵਿਤ ਕਿਚ ਕਦੇ ਨਾ ਕੰਨ ਕਰਨ ਧਰਿਆ। ਕਦੀ ਉਹਨੇ ਬਾਣੀ ਨੀ ਪੜੀ, ਕਦੀ ਕੋਈ ਰੱਬ ਦਾ ਗੀਤ ਨੀ ਸੁਣਿਆ, ਗੀਤ ਦਾ ਅਰਥ ਸ਼ਬਦ ਨੀ ਸੁਣਿਆ, ਕਦੀ ਬੰਦਗੀ ਕਰਨ ਵਾਲੇ ਦੀ ਸੰਗਤ ਨੀ ਕੀਤੀ। ਪੋਥੀ ਗੀਤ ਕਵਿਤ ਕਿਚ ਕਦੇ ਨਾ ਕਰਨ ਧਰਿਆ ਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਇਹੋ ਜਿਹਾ ਪਾਪੀ ਦਾ ਇਲਾਜ ਵੀ ਹੈ, ਚਿੱਤ ਆਵੇ ਉਸ ਪਾਰ ਬ੍ਰਹਮ ਤਾਂ ਨਿਮਕ ਸਿਮਰਤ ਧਰੇ। ਜੇ ਉਹਨੂੰ ਪਰਮਾਤਮਾ ਚੇਤੇ ਆ ਜਾਏ ਇੱਕ ਨਿਮਕ ਵਿੱਚ ਉਹਦਾ ਪਾਰ ਉਤਾਰਾ ਹੋ ਸਕਦਾ। ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨਾਂ ਵਿੱਚ ਸ਼ਲੋਕ ਸਹਿਜ ਕ੍ਰਿਤੀ ਵਿੱਚ ਮੇਰੇ ਧੰਨ ਗੁਰੂ ਅਰਜਨ ਦੇਵ ਕਿਰਪਾਲੂ ਜੀ ਨੇ ਦੁੱਖਾਂ ਦੀ ਗਿਣਤੀ ਕੀਤੀ। ਬੰਦਾ ਕਿੰਨਾ ਕੁ ਕੁਕਰਮੀ ਹੋਵੇ ਮੇਰੇ ਸਤਿਗੁਰੂ ਦੇ ਦਰ ਤੇ ਉਹਦਾ ਇਲਾਜ ਹੈ। ਪਿਆਰਿਓ ਇਹ ਕਾਰਨ ਇਹ ਵੇ ਕਿਉਂਕਿ ਆਪਾਂ ਨੂੰ ਕਦੀ ਆਪਣੇ ਜਿਹੜੇ ਦੁੱਖ ਨੇ ਆਪਣੇ ਮਾੜੇ ਕਰਮ ਪ੍ਰਤੀਤ ਨਹੀਂ ਹੁੰਦੇ, ਅਸਲ ਵਿੱਚ ਦੂਜੇ ਦੇ ਜਿਹੜੇ ਕੁਕਰਮ ਨੇ ਨਾ ਉਹਦੇ ਆਪਾਂ ਹਾਲ ਪਾਰਿਆ ਜ਼ਰੂਰ ਕਰ ਰਹੇ ਹਾਂ, ਪਰ ਆਪਣੇ ਮਨ ਵਿੱਚ ਝਾਤੀ ਮਾਰੀਏ ਪਤਾ ਨਹੀਂ ਕਿੰਨੇ ਕੁ ਬੁਰੇ ਕਰਮ ਰੋਜ਼ ਬੁਰੇ ਪੁਰਨੇ ਸੋਚਨੇ ਆ ਤੇ ਕਿੰਨੇ ਕੁ ਮਾੜੇ ਕਰਮ ਕੀਤੇ ਨੇ ਜਿਹੜੇ ਦੂਜੇ ਕੰਨ ਅਸੀਂ ਖਬਰ ਵੀ ਨਹੀਂ ਦਿੰਦੇ। ਕਿਉਂਕਿ ਆਪਣੇ ਗੁਨਾਹਾਂ ਨੂੰ ਬੰਦਾ ਰੋਜ਼ ਮਾਫ ਕਰਦਾ ਤੇ ਦੂਜੇ ਬੰਦੇ ਦਾ ਉਮਰ ਭਰ ਵਿੱਚ ਇੱਕ ਕੀਤਾ ਹੋਇਆ ਗੁਨਾਹ ਵੀ ਕਦੀ ਮਾਫ ਨਹੀਂ ਕਰਦਾ। ਫਿਰ ਬੇਨਤੀ ਮੇਰੀ ਸਮਝਿਓ, ਆਪਣੇ ਮਨ ਨੂੰ ਪੁੱਛੀਏ। ਬਾਈਬਲ ਵਿੱਚ ਬੜੀ ਸੋਹਣੀ ਇੱਕ ਘਟਨਾ ਦਿੱਤੀ ਹੈ, ਯਰੂਸ਼ਲਮ ਦੀ ਇਹ ਘਟਨਾ ਹੈ ਕਿ ਹਜ਼ਰਤ ਈਸਾ ਉਹ ਤੁਰੇ ਜਾ ਰਹੇ ਨੇ। ਵੈਸੇ ਇਹ ਭਾਈ ਸਾਹਿਬ ਭਾਈ ਵੀਰ ਸਿੰਘ ਹੋਣਾ ਨੇ ਗੁਰਮੁਖ ਸਿੱਖਿਆ ਵਿੱਚ ਇਹਦਾ ਜ਼ਿਕਰ ਕੀਤਾ ਹੈ, ਇੱਕ ਵਿਦਵਾਨ ਨੇ ਇਹਨੂੰ ਹੋਰ ਢੰਗ ਨਾਲ ਵੀ ਬਿਆਨ ਕੀਤਾ। ਕਹਿੰਦੇ ਨੇ ਹਜ਼ਰਤ ਈਸਾ ਕ੍ਰਾਇਸਟ ਜਾ ਰਹੇ ਨੇ ਤੇ ਲੋਕਾਂ ਦਾ ਹਜ਼ੂਮ ਭੀੜ ਇਕੱਠੀ ਸੀ ਤੇ ਇਹਦੇ ਵਿੱਚੋਂ ਆਵਾਜ਼ ਆ ਰਹੀ ਸੀ ਕਿ ਪੱਥਰ ਮਾਰ ਕੇ ਇਸ ਔਰਤ ਨੂੰ ਖਤਮ ਕੀਤਾ ਜਾਏ, ਇਸ ਔਰਤ ਦਾ ਗਰਦਨ ਉਤਾਰ ਦਿੱਤੀ ਜਾਏ, ਇਸ ਔਰਤ ਨੂੰ ਸੂਲੀ ਤੇ ਚਾੜਿਆ ਜਾਏ। ਜਦੋਂ ਪੱਥਰ ਮਾਰਨ ਵਾਸਤੇ ਲੋਕ ਹੱਥ ਵਿੱਚ ਪੱਥਰ ਚੁੱਕੇ ਹੱਥ ਚੁੱਕ ਰਹੇ ਸਨ ਤੇ ਹਜ਼ਰਤ ਈਸਾ ਸਾਹਿਬ ਉਧਰੋਂ ਲੰਘੇ। ਉਹਦੇ ਵਿੱਚ ਵਿਰੋਧੀ ਵੀ ਬੜੇ ਸਨ, ਉਹਨਾਂ ਕਿਹਾ ਦੇਖੋ ਇਹ ਆਪਣੇ ਆਪ ਨੂੰ ਰੱਬ ਦਾ ਪੁੱਤਰ ਕਹਿੰਦਾ ਹੈ, ਇਹਦੇ ਤੋਂ ਪੁੱਛ ਲਈਏ ਵੀ ਇਸ ਔਰਤ ਨੇ ਇਹ ਗੁਨਾਹ ਕੀਤਾ, ਇਹਨੂੰ ਸਜ਼ਾ ਜਾਇਜ਼ ਹੈ, ਇਹਨੂੰ ਪੱਥਰ ਮਾਰਨੇ ਚਾਹੀਦੇ ਨੇ। ਵਿਰੋਧੀ ਕਹਿ ਰਹੇ ਸਨ ਕਿ ਜੇ ਤਾਂ ਇਹਨਾਂ ਕਹਿ ਦਿੱਤਾ ਵੀ ਇਹਨੂੰ ਪੱਥਰ ਮਾਰਨੇ ਚਾਹੀਦੇ ਨੇ ਤੇ ਆਪਾਂ ਇਹਦੇ ਵਿਰੋਧ ਪ੍ਰਚਾਰ ਕਰਾਂਗੇ, ਦੇਖੋ ਜੀ ਰੱਬ ਦਾ ਪੁੱਤਰ ਤੇ ਪੱਥਰ ਦੇ ਇੱਕ ਔਰਤ ਉੱਤੇ ਪੱਥਰ ਮਰਵਾਉਣ ਦੀ ਸਜ਼ਾ ਵਿੱਚ ਇਹਨੇ ਖਾਂ ਮਿਲਾ ਦਿੱਤੀ ਤੇ ਜੇ ਇਹਨੇ ਇਸ ਔਰਤ ਨੂੰ ਬਖਸ਼ਣ ਦੀ ਗੱਲ ਕਹੀ ਤੇ ਅਸੀਂ ਇੱਕੋ ਗੱਲ ਕਹਾਂਗੇ ਕਿ ਦੇਖੋ ਜੀ ਇਸ ਬੰਦੇ ਨੇ ਰੱਬ ਨਾਲ ਸਾਨੂੰ ਕੀ ਜੋੜਨਾ ਜਿਹੜਾ ਇਹਨੇ ਕੁਕਰਮੀਆਂ ਦੇ ਹੱਕ ਵਿੱਚ ਖਲੋਤਾ ਹੋਇਆ ਹੈ। ਹਜ਼ਰਤ ਈਸਾ ਸਾਹਿਬ ਆਏ, ਉੱਥੋਂ ਦੇ ਜਿਹੜੇ ਆਗੂ ਸਨ ਯਰੂਸ਼ਲਮ ਦੀ ਇਹ ਘਟਨਾ ਹੈ, ਕਹਿਣ ਲੱਗੇ ਤੂੰ ਆਪਣੇ ਆਪ ਨੂੰ ਖੁਦਾ ਦਾ ਪੁੱਤਰ ਕਹਿੰਦਾ, ਰੱਬ ਦਾ ਪੁੱਤਰ ਕਹਿੰਦਾ, ਇਸ ਔਰਤ ਨੇ ਇਹ ਕੁਕਰਮ ਕੀਤਾ ਹੈ, ਇਸ ਦੀ ਸਜ਼ਾ ਇਹਨੂੰ ਪੱਥਰਾਂ ਨਾਲ ਮਾਰਨਾ ਚਾਹੀਦਾ, ਪੱਥਰ ਮਾਰ ਕੇ ਖਤਮ ਕਰਨਾ ਚਾਹੀਦਾ, ਤੁਹਾਡਾ ਇਹਦੇ ਬਾਰੇ ਕੀ ਖਿਆਲ ਹੈ? ਹਜ਼ਰਤ ਈਸਾ ਨੇ ਉਸ ਵੇਲੇ ਸ਼ਬਦ ਬੜੇ ਸੋਹਣੇ ਕਹੇ, ਕਹਿਣ ਲੱਗੇ ਤੁਸੀਂ ਸਾਰਿਆਂ ਨੇ ਆਪਣੇ ਹੱਥ ਵਿੱਚ ਪੱਥਰ ਪਕੜੇ ਨੇ, ਇਹ ਔਰਤ ਸਾਹਮਣੇ ਖਲੋਤੀ ਜਿਹਨੇ ਕੁਕਰਮ ਕੀਤਾ, ਮਾੜੇ ਕਰਮ ਕੀਤੇ ਨੇ, ਤੁਸੀਂ ਸਾਰੇ ਮਾਰਨ ਨੂੰ ਤਿਆਰ ਹੋ? ਜੇ ਮੇਰੀ ਰਾਏ ਪੁੱਛਦੇ ਹੋ, ਕਹਿਣ ਲੱਗੇ ਸਭ ਤੋਂ ਪਹਿਲਾਂ ਇਸ ਔਰਤ ਨੂੰ ਉਹ ਪੱਥਰ ਮਾਰੇ ਜਿਹਨੇ ਬਚਪਨ ਤੋਂ ਲੈ ਕੇ ਅੱਜ ਤੀਕਰਾ ਕੋਈ ਵੀ ਜ਼ਿੰਦਗੀ ਵਿੱਚ ਨਾ ਤਾਂ ਬੁਰਾ ਕੁਕਰਮ ਦਾ ਫੁਰਨਾ ਬਣਾਇਆ ਹੋਵੇ ਤੇ ਨਾ ਕੁਕਰਮ ਕੀਤਾ ਹੋਵੇ। ਪੱਥਰ ਮਾਰੋ ਜ਼ਰੂਰ, ਕਿਉਂਕਿ ਇਹਨੇ ਕੁਕਰਮ ਕੀਤਾ, ਤੁਸੀਂ ਸਜ਼ਾ ਦੇਣ ਆਏ ਹੋ, ਸਜ਼ਾ ਜ਼ਰੂਰ ਦਿਓ, ਪਰ ਆਪਣੇ ਗਿਰਵਾਨ ਵੀ ਝਾਤੀ ਮਾਰ ਕੇ ਦੇਖੋ ਜਿਹੜਾ ਇਹ ਕੁਕਰਮ ਕਰਕੇ ਆਈਏ, ਕੀ ਤੁਹਾਡੇ ਵਿੱਚ ਰੋਜ਼ ਇਹੋ ਜਿਹੇ ਗੰਦੇ ਫੁਰਨੇ ਬਣਦੇ ਨੇ? ਇਹ ਗੱਲ ਵੱਖਰੀ, ਇਹਦਾ ਫੁਰਨਾ ਕਰਮ ਬਣ ਗਿਆ ਹੈ, ਇਹਦੀ ਕਿਸਮਤ ਮਾੜੀ ਕਿ ਇਹਦੇ ਫੁਰਨੇ ਕਰਮ ਬਣ ਗਏ। ਤੁਸੀਂ ਆਪਣੇ ਮਨ ਨੂੰ ਪੁੱਛੋ ਕੀ ਤੁਸੀਂ ਫੁਰਨਿਆਂ ਕਰਕੇ ਉਹ ਕੁਕਰਮ ਭੋਗਦੇ ਨੇ? ਤੇ ਉੱਥੇ ਨਾਲ ਈਸਾ ਸਾਹਿਬ ਨੇ ਕਿਹਾ ਤੁਹਾਡੇ ਵਿੱਚੋਂ ਬਹੁਤਾਤ ਉਹਨਾਂ ਲੋਕਾਂ ਦੀ ਹੋਵੇਗੀ ਜਿਨ੍ਹਾਂ ਨੇ ਇਹ ਕੁਕਰਮ ਕੀਤਾ ਪਰ ਉਹਨਾਂ ਦੇ ਕੁਕਰਮ ਨਸ਼ਰ ਨਹੀਂ ਹੋਏ, ਪ੍ਰਗਟ ਨਹੀਂ ਹੋਏ। ਜ਼ਰੂਰ ਇਸ ਔਰਤ ਨੂੰ ਮਾਰੋ, ਪਰ ਸਭ ਤੋਂ ਪਹਿਲਾਂ ਪੱਥਰ ਉਹ ਮਾਰਿਓ ਜਿਹੜਾ ਬਿਲਕੁਲ ਪਾਕ ਦਿਲ ਹੋਵੇ, ਜਿਹਨੇ ਕਦੀ ਕੁਕਰਮ ਨਹੀਂ ਕੀਤਾ। ਕਹਿੰਦੇ ਲੋਕਾਂ ਦੇ ਹੱਥ ਵਿੱਚੋਂ ਪੱਥਰ ਡਿੱਗ ਪਏ, ਆਪਣੇ ਆਪਣੇ ਕਿਰਵਾਨ ਵੀ ਝਾਤੀ ਮਾਰ ਕੇ ਦੇਖੀ ਕਿਹੜਾ ਬੰਦਾ ਜਿਹਨੇ ਕੁਕਰਮ ਨਹੀਂ ਕੀਤਾ। ਹਜ਼ਰਤ ਈਸਾ ਨੇ ਉਹਦੇ ਸਿਰ ਤੇ ਹੱਥ ਰੱਖ ਕੇ ਇੱਕੋ ਗੱਲ ਕਹੀ, ਜਾ ਅੱਜ ਤੋਂ ਬਾਅਦ ਇਹੋ ਜਿਹਾ ਕੁਕਰਮ ਨਾ ਕਹੇ। ਇੱਕ ਅਸੀਸ ਜੀ ਦੇ ਦਿੱਤੀ, ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਪੜੋ ਗੁਰਮੁਖੋ, ਇਹਦੇ ਵਿੱਚ ਬੰਦਾ ਜੇ ਕੁਕਰਮ ਕਰਦਾ, ਜੇ ਇਖਲਾਕ ਤੋਂ ਡਿੱਗ ਪਿਆ, ਉਹਨੂੰ ਇਹ ਨਹੀਂ ਕਿ ਉਹਨੂੰ ਘਰੋਂ ਬਾਹਰ ਕੱਢ ਦੇਈਏ, ਉਹਨੂੰ ਆਪਾਂ ਗੁਰਦੁਆਰਿਓ ਬਾਹਰ ਕੱਢ ਦੇਈਏ। ਮੈਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਟੇਕ ਲੈ ਕੇ ਅਰਥ ਕਰਨੀ ਚਾਹੁੰਦਾ, ਮੇਰਾ ਬਾਬਾ ਤਾਂ ਆਪਣਾ ਬੂਹਾ ਖੋਲ ਕੇ ਉਹਨਾਂ ਵਾਸਤੇ ਬੈਠਾ ਜਿਨ੍ਹਾਂ ਦਾ ਦੁਨੀਆਂ ਵਿੱਚ ਕੋਈ ਸਹਾਰਾ ਹੀ ਨਹੀਂ ਰਹਿ ਗਿਆ, ਨਾ ਮਾਨਸਿਕ ਤੌਰ ਤੇ, ਨਾ ਆਰਥਿਕ ਤੌਰ ਤੇ, ਨਾ ਸਮਾਜਿਕ ਤੌਰ ਤੇ। ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਦਾ ਇੱਕ ਸ਼ਲੋਕ ਹੈ, ਹਜ਼ੂਰ ਕਿਰਪਾਲੂ ਜੀ ਮਿਹਰ ਕਰਦੇ ਨੇ, ਘੋਰ ਦੁਖਿਆਂ ਸ਼ਲੋਕ ਸੰਸਕ੍ਰਿਤੀ, ਜਿਸ ਬੰਦੇ ਨੂੰ ਅਨੇਕਾਂ ਦੁੱਖਾਂ ਨੇ ਘੇਰ ਲਿਆ, ਕਦਮ ਕਦਮ ਤੇ ਦੁੱਖ ਉਹਦਾ ਰਸਤਾ ਪੈ ਰੋਕਦੇ ਨੇ। ਘੋਰ ਦੁਖਿਆਂ ਅਨਕ ਹੱਤਿਆਂਗ, ਅਨਕ ਦਾ ਅਖਰੀ ਅਰਥ ਅਨੇਕਾਂ ਹੱਤਿਆਂਗ ਦਰ ਤੇ ਜਿੰਨੇ ਅਨੇਕਾਂ ਕਤਲ ਕੀਤੇ ਨੇ, ਪਤਾ ਨੀ ਕਿੰਨੇ ਕੁ ਬੰਦੇ ਮਾਰ ਦਿੱਤੇ। ਘੋਰ ਦੁਖਿਆਂ ਅਨਕ ਹੱਤਿਆਂਗ, ਜਨਮ ਦਾਰਿਦਰੰਗ, ਜਿਹੜਾ ਕਈ ਜਨਮਾਂ ਜਮੰਤਰਾਂ ਦਾ ਵਿਚਾਰਾ ਦਰਿਦਰੀ ਹੈ, ਕੰਗਾਲ ਹੈ, ਅਨਕ ਹੱਤਿਆਂਗ। ਕਹਿਣ ਲੱਗੇ ਜਨਮ ਦਰਿਦਰੰਗ, ਮਾਂ ਬਖਿਆਦਨ, ਜਿਹਦੇ ਘਰ ਵਿੱਚ ਕਦੀ ਵੀ ਕਿਸੇ ਨੇ ਸ਼ਾਂਤੀ ਨਾਲ ਰੋਟੀ ਨਹੀਂ ਖਾਧੀ, ਸਵੇਰੇ ਸ਼ਾਮ ਕੋਈ ਨਾ ਕੋਈ ਕਲੇਸ਼ ਜ਼ਰੂਰ ਘਰ ਵਿੱਚ ਰਹਿੰਦਾ। ਹੋਰ ਦੁੱਖਿਆਂ ਦਾ ਅਨਕ ਹੱਤਿਆਂਗ, ਜਨਮ ਦਰਿਦਰੰਗ, ਮਾਂ ਬਖਿਆਦਨ। ਤੇ ਮੇਰੇ ਗੁਰੂ ਅਰਜੁਨ ਸਾਹਿਬ ਕਹਿੰਦੇ ਮਿਟੰਤ ਸ਼ਕਲ, ਸਾਰੇ ਮਿਟ ਜਾਣਗੇ। ਸੱਚੇ ਪਾਤਸ਼ਾਹ ਲੋਕ ਤਾਂ ਮਾਫ ਨਹੀਂ ਕਰਦੇ, ਆਪ ਕਹਿੰਦੇ ਸਾਰੇ ਮਿਟ ਜਾਣਗੇ। ਕਹਿਣ ਲੱਗੇ ਤੇਰੇ ਗੁਨਾਹ ਇਸੇ ਜਨਮ ਵਿੱਚ ਹੀ ਮਿਟ ਸਕਦੇ ਨੇ ਜੇ ਤੂੰ ਇਸ ਜਨਮ ਵਿੱਚ ਮਿਟਾਉਣ ਦਾ ਯਤਨ ਕਰੇ। ਪਿਆਰਿਓ, ਇੱਕ ਸ਼ਬਦ ਨਾ ਗੁਰੂ ਗ੍ਰੰਥ ਸਾਹਿਬ ਵਿੱਚ ਅਸੀਂ ਮ੍ਰਿਤਕ ਤੇ ਅਕਸਰ ਬੇਨਤੀ ਕਰਕੇ ਵੀ ਕਹਿੰਦੇ ਹਾਂ ਕੀਰਤਨ ਕਰੋ। ਮੈਂ ਕਹਿੰਦਾ ਉਹਦੀ ਅੱਧੀ ਤੁਕ ਅਸੀਂ ਚੇਤੇ ਰੱਖਣੇ, ਪਹਿਲੀ ਤੁਕ ਨਹੀਂ। ਉਹ ਅਸੀਂ ਆਮ ਤੌਰ ਤੇ ਸ਼ਬਦ ਕਹਿੰਦੇ ਹਾਂ ਗੁਰਮੁਖਾਂ ਨੂੰ ਮੇਥਿਨ ਵਿੱਚੋਂ ਨਿਕਲਿਆ ਕਿ ਕਹਿਤ ਕਬੀਰ ਸੁਣੋ ਰੇ ਸੰਤੋ, ਖੇਤ ਹੀ ਕਰੋ ਨਬੇਰਾ, ਅਬ ਕੀ ਬਾਰ ਬਖਸ਼ ਬੰਦੇ ਕੋ ਬੌਰ ਨਾ ਭਵਜਲ ਫੇਰਾ। ਹੁਣ ਸਾਨੂੰ ਸਿਰਫ ਇੰਨੀ ਕੁ ਤੁਕ ਚੁੱਕ ਚੇਤੇ ਰਹਿੰਦੀ ਹੈ ਕਿ ਬੌਰ ਨਾ ਭਵਜਲ ਫੇਰਾ, ਅਬ ਕੀ ਬਾਰ ਬਖਸ਼ ਬੰਦੇ ਕੋ ਬੌਰ ਨਾ ਭਵਜਲ ਫੇਰਾ, ਕਿ ਐਤਕੀ ਜਿਹੜਾ ਇਹ ਆਇਆ ਜਿਹਦੀ ਮੌਤ ਹੋਈ ਇਹਨੂੰ ਬਖਸ਼ ਦੇ। ਗੁਰਮੁਖੋ, ਇਸ ਸ਼ਬਦ ਦੀ ਅਰਥਾਂ ਦੀ ਤਹਿ ਵਿੱਚ ਜਾਓ, ਇਹ ਅਸਲ ਵਿੱਚ ਮਰ ਚੁੱਕੇ ਪ੍ਰਾਣੀ ਲਈ ਕੇਵਲ ਨਹੀਂ, ਅਸਲ ਵਿੱਚ ਜਿਉਂਦੇ ਦੇ ਅੰਦਰ ਦੀ ਅਰਦਾਸ ਹੈ। ਇਹਦੀਆਂ ਪਹਿਲੀ ਤੁਕ ਹੈ, ਕਹਿਤ ਕਬੀਰ ਸੁਣੋ ਰੇ ਸੰਤੋ, ਕਿ ਰੱਬ ਦੇ ਪਿਆਰੇ ਸੰਤ ਜਨੋ ਮੇਰੀ ਗੱਲ ਧਿਆਨ ਨਾਲ ਸੁਣੋ, ਕਿ ਖੇਤੀ ਕਰੋ ਨਬੇੜਾ। ਖੇਤੀ ਦਾ ਅਰਥ ਹੈ ਜਿੰਨੀ ਦੇਰ ਤੱਕ ਤੇਰੇ ਸਵਾਸ ਚੱਲਦੇ ਨੇ, ਜਿੰਨੀ ਦੇਰ ਤੱਕ ਤੇਰੇ ਕੋਲ ਜੀਵਨ ਹੈ, ਜਿੰਨੀ ਦੇਰ ਤੱਕ ਤੇਰੇ ਕੋਲ ਜ਼ਿੰਦਗੀ ਹੈ, ਮਰਨ ਤੋਂ ਬਾਅਦ ਨਬੇੜੇ ਕੀ, ਜਿਉਂਦੇ ਜੀ ਨਬੇੜਾ ਕਰ ਜਾ। ਮਰਨ ਤੋਂ ਪਹਿਲਾਂ ਪਹਿਲਾਂ ਖੁਦ ਤੈਨੂੰ ਅਰਦਾਸ ਕਰਨ ਦੀ ਜਾਚ ਆ ਜਾਏ, ਅਬ ਕੀ ਬਾਰ ਬਖਸ਼ ਬੰਦੇ ਕੋ ਬੌਰ ਨਾ ਭਵਜਲ ਫੇਰਾ, ਕਿ ਹੇ ਮਾਲਕ ਤੂੰ ਕਿਰਪਾ ਕਰ, ਮੈਨੂੰ ਇਸ ਜਨਮ ਵਿੱਚ ਹੀ ਮੇਰੇ ਨਬੇੜੇ ਕਰ ਦੇ। ਧੰਨ ਗੁਰੂ ਅਰਜੁਨ ਸਾਹਿਬ ਜੀ ਨੂੰ ਪੁੱਛਿਆ, ਦਾਤਾ ਇਹ ਦੁੱਖ ਇਹ ਕਲੇਸ਼ ਕੱਟੇ ਜਾ ਸਕਦੇ ਨੇ? ਕਿਰਪਾਲੂ ਦਾਤਾ ਜੀ ਨੇ ਮਿਹਰ ਕੀਤੀ, ਕਹਿਣ ਲੱਗੇ ਘੋਰ ਦੁੱਖਿਆਂ ਅਨਕ ਹੱਤਿਆਂ, ਜਨਮ ਦਰਿਦਰੰਗ, ਮਾਂ ਬਖਿਆਦਨ, ਮਿਟੰਤ ਸ਼ਕਲ, ਸਾਰੇ ਮਿਟ ਜਾਣਗੇ। ਪਰ ਕਿਵੇਂ? ਸਿਮਰੰਤ ਹਰ ਨਾਮ ਨਾਨਕ, ਜਦੋਂ ਤੂੰ ਉਸ ਪਰਿਪੂਰਨ ਪਰਮੇਸ਼ਵਰ ਵਾਹਿਗੁਰੂ ਜੀ ਦੇ ਨਾਮ ਨੂੰ ਸਿਮਰੇਗਾ, ਸਿਮਰੰਤ ਜਦੋਂ ਤੂੰ ਸਿਮਰਨ ਕਰੇਗਾ ਹਰ ਨਾਮ ਨਾਨਕ, ਤੇ ਸੱਚੇ ਪਾਤਸ਼ਾਹ ਇਹ ਕਿਵੇਂ ਹੋ ਸਕਦਾ ਕਿ ਇੰਨੇ ਕੀਤੇ ਹੋਏ ਗੁਨਾਹ, ਇੰਨੇ ਕੀਤੀਆਂ ਹੋਈਆਂ ਭੁੱਲਾਂ ਤੇ ਇੰਨੇ ਦੁੱਖ ਕੱਟੇ ਜਾਣ? ਮੇਰੇ ਸਤਿਗੁਰੂ ਉੱਥੇ ਉਦਾਹਰਨ ਬਖਸ਼ਿਸ਼ ਕਰਦੇ ਨੇ ਕਿ ਕੋਈ ਬੰਦਾ ਲੱਕੜਾਂ ਇਕੱਠੀਆਂ ਕਰਦਾ ਜੰਗਲ ਵਿੱਚ ਜਾ ਕੇ, ਇੱਕ ਇੱਕ ਲੱਕੜ ਨੂੰ ਸੁਕਾ ਕੇ ਇਕੱਠੀਆਂ ਕਰਦਿਆਂ ਕਈ ਵੜੇ ਲੱਗਦੇ ਨੇ, ਪਰ ਫੂਕਣ ਵਾਸਤੇ ਵੜੇ ਨਹੀਂ, ਸਿਰਫ ਇੱਕ ਅੱਗ ਦੀ ਚਿੰਗਾਰੀ ਰੱਖਣ ਦੀ ਦੇਰ ਏ, ਸੁੱਕੀਆਂ ਲੱਕੜਾਂ ਸੜ ਕੇ ਸਵਾਹ ਹੋ ਜਾਂਦੀਆਂ ਨੇ। ਪਿਆਰਿਆ, ਇਸ ਜਨਮ ਦੇ ਨਹੀਂ, पाप तो कई जन्मां दे हो सकते ने पर जदों गुरु नाम की एक चिणक रख दे करोड़ा जन्मां दे कीते हुए पाप भी सार के सवा कर देंदा। और दुखिंग अनका त्यंग जन्म दरिद्रन साहब कृपालू कहिंदे ने मां बिखादन मिटंत सकल सिमरंत हर नाम नानक जैसे पावक कास्त भस्मन क्रोध के जिमें एक बलती हुई अग की चिंगारी लकड़ा नु सार के राह कर देंदी है। जिन्ना जिन्ना गुरमुखा ने फिर नाम जपया उन्हां दे दुख गुरमंत्र जपन नाल दूर हुए। अज का वचन भी है कि गुरमंत्र नु चितार गुरु का मंत्र चेते कर बहिंदिया उठद्या जागद्या सुत्या तेनू वाहगुरु शब्द ना भुले। इथों तक इना कु जप भुलद्या भुलद्या अपने तन नू भी भुल जाए। मेरा दाता मेल करे जे चेते रह जाए ते केवल एक गुरु का मंत्र चेते रहे सब कुछ भुल जा सिर्फ उस परिपूर्ण परमेश्वर वाहगुरु दे नाम नू ना भुली। ते प्यारियो जिन्ना ने इस दर ते आके कलना ढाली नाम दी उन्हां नू केवल दाते ने बख्शिया नहीं हकीकत वे ਉਹ ਇੰਨੇ ਕੁ ਅੰਦਰੋਂ ਸ਼ੁੱਧ ਪਵਿੱਤਰ ਕਰ ਦਿੱਤੇ ਉਹਨਾਂ ਕਈਆਂ ਹੋਰਨਾਂ ਦੇ ਅੰਦਰ ਨੂੰ ਧੋ ਕੇ ਰੱਖ ਦਿੱਤਾ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਸਿਰਫ ਇੱਕ ਟਿਊਕ ਮਾਤਰ ਸਾਹੀ ਅਰਜ਼ ਕਰਕੇ ਅੱਗੇ ਤੁਰਨਾ ਹੈ। ਅੱਜ ਕਿਰਪਾਲੂ ਦਾਤਾ ਜੀ ਦੇ ਦਰ ਦੇ ਉੱਤੇ ਸੰਗਤ ਆਈਏ ਦੂਰੋਂ ਸ਼ਬਦ ਪੜ ਦੇਖੋ ਪਿਆਰਿਓ ਉਸ ਵੇਲੇ ਗੁਰੂ ਤੇ ਸਿੱਖਾਂ ਦਾ ਗੁਰੂ ਦਰ ਤੇ ਜਾਣ ਦਾ ਵੀ ਤਰੀਕਾ ਸੀ। ਮੈਂ ਅਰਜ ਕਰਨਾ ਹੁੰਦਾ ਕਿ ਕਿਸੇ ਵੀ ਸਥਾਨ ਤੇ ਜਦੋਂ ਆਪਾਂ ਜਾਂਦੇ ਹਾਂ ਧਾਰਮਿਕ ਸਥਾਨ ਤੇ ਆਪਣੇ ਘਰੋਂ ਆਪਣੇ ਭਾਂਡੇ ਨੂੰ ਪੂਜਣਾ ਸ਼ੁਰੂ ਕਰਦੇ। ਜੇ ਹਰਿਮੰਦਰ ਸਾਹਿਬ ਹੀ ਜਾਂਦੇ ਹਾਂ ਨਾ ਆਪਣੇ ਪਿੰਡ ਤੋਂ ਹਰਿਮੰਦਰ ਸਾਹਿਬ ਤੁਰਦਿਆਂ ਆਪਣੇ ਅੰਦਰ ਦੇ ਭਾਂਡੇ ਨੂੰ ਮਾਂਜੀਏ ਪੂਜੀਏ। ਉਹ ਪੂਜਣ ਦਾ ਮਤਲਬ ਕਿ ਰਸਤੇ ਵਿੱਚ ਬਾਣੀ ਪੜਦਾ ਜਾ ਸ਼ਬਦ ਪੜਦਾ ਜਾ। ਹੋ ਸਕਦਾ ਕਿ ਜਾਂਦਿਆਂ ਭਾਂਡਾ ਇੰਨਾ ਕੁ ਧੁੱਪ ਜਾਏ ਮੇਰਾ ਗੁਰੂ ਰਾਮਦਾਸ ਤੇਰੇ ਹਿਰਦੇ ਵਿੱਚ ਆਪਣੀ ਬਖਸ਼ਿਸ਼ ਚੁਕਾ ਦੇ। ਜੇ ਆਪਾਂ ਘਰੋਂ ਨਹੀਂ ਤੁਰਨੇ ਗੁਰਦੁਆਰੇ ਆਉਂਦੇ ਹਾਂ ਘੱਟੋ ਘੱਟ ਉਹ ਸਮਾਂ ਤਾਂ ਆਪਣੀ ਗੱਡੀ ਵਿੱਚ ਬੈਠ ਕੇ ਗੁਰੂ ਗੁਰੂ ਜਪ ਸਕੀਏ ਕੋਈ ਬਾਣੀ ਦਾ ਪਾਠ ਕਰ ਸਕੀਏ। ਹੋ ਸਕਦਾ ਅੱਜ ਬਾਣੀ ਪੜਦਾ ਤੂੰ ਆਇਆ ਗੁਰੂ ਨੂੰ ਆਵਾਜ਼ ਦਿੱਤੀਏ ਅੱਜ ਆਉਂਦਿਆਂ ਤੇਰੇ ਹਿਰਦੇ ਵਿੱਚ ਗੁਰੂ ਕੀ ਬਖਸ਼ਿਸ਼ ਟਿਕ ਜਾਏ। ਸੱਚੇ ਕਿਰਪਾਲੂ ਦਾਤਾ ਦੇ ਦਰ ਤੇ ਸੰਗਤ ਆ ਰਹੀ ਹੈ ਤੇ ਬਾਣੀ ਪੜਦੇ ਹੁੰਦੇ ਨੇ ਤੇ ਜੇ ਉਹਨਾਂ ਅੰਮ੍ਰਿਤ ਵੇਲੇ ਤੁਰਨਾ ਤੇ ਜਿਹੜੇ ਬਚਨ ਗੁਰੂ ਜੀ ਦੇ ਚੇਤੇ ਹੋਣੇ ਉਹਨਾਂ ਨੂੰ ਹਜ਼ੂਰ ਦੇ ਚਰਨਾਂ ਵਿੱਚ ਆਉਣ ਤੋਂ ਪਹਿਲਾਂ ਜੋਟੀਆਂ ਵਿੱਚ ਉੱਚੀ ਉੱਚੀ ਸ਼ਬਦ ਪੜਦੇ ਹੋਣ। ਅੱਜ ਸੰਗਤ ਆਈ ਤੇ ਇੱਕ ਨੌਜਵਾਨ ਨੇ ਇੱਕ ਆਦਮੀ ਨੂੰ ਆਪਣੇ ਮੋਢਿਆਂ ਤੇ ਚੁੱਕਿਆ ਹੈ। ਉਹਦੇ ਤਨ ਦੇ ਕੱਪੜੇ ਬਿਲਕੁਲ ਮਲੀਨ ਸਨ ਪਾਤੇ ਕੱਪੜੇ ਤੇ ਜਦੋਂ ਉਹ ਗੁਰੂ ਕੇ ਦਰਬਾਰ ਵਿੱਚ ਗੋਇੰਦਵਾਲ ਸਾਹਿਬ ਪਹੁੰਚਿਆ ਤੇ ਮੋਢਿਆਂ ਤੇ ਚੁੱਕੇ ਹੋਏ ਸੱਜਣ ਨੇ ਕਹਿ ਦਿੱਤਾ ਕਹਿੰਦਾ ਗੁਰੂ ਕੇ ਸਿਖਾ ਹੁਣ ਮੈਨੂੰ ਮੌਤ ਵੀ ਆ ਜਾਏ ਤੇ ਮੈਂ ਨਿਸ਼ਚਿੰਤ ਹੋ ਕੇ ਮਰਾਂਗਾ। ਤੇਰਾ ਕੋਟਾਨ ਕੋਟ ਸ਼ੁਕਰ ਮੈਨੂੰ ਗੁਰੂ ਅਮਰਦਾਸ ਦੇ ਸੰਗਤ ਦੇ ਦਰਵਾਜੇ ਦੇ ਸਾਹਮਣੇ ਉਤਾਰ ਦੇ ਜਿੱਥੇ ਸੰਗਤ ਜੋੜੇ ਉਤਾਰਦੀ ਹੈ। ਤੂੰ ਕਿਰਪਾ ਕਰ ਮੈਨੂੰ ਉਸ ਅਸਥਾਨ ਤੇ ਉਤਾਰ ਦੇ। ਕਿਉਂ ਜੀ? ਕਹਿਣ ਲੱਗੇ ਸੰਗਤ ਲੰਘੇਗੀ ਇਹਨਾਂ ਦੇ ਚਰਨਾਂ ਦੀ ਧੂੜ ਆਪਣੇ ਤਨ ਤੇ ਲਾਂਗਾ। ਸਿਰ ਤੋਂ ਪੈਰਾਂ ਤੱਕ ਤਨ ਰੋਗੀ ਹੋ ਗਿਆ ਕੋੜ ਨੇ ਖਾ ਲਿਆ ਹੈ। ਕਹਿੰਦਾ ਮੈਂ ਉਹ ਵੀ ਦਿਨ ਦੇਖੇ ਜਿੱਦਣ ਮਾਂ ਬਾਪ ਦਾ ਇਕਲੌਤਾ ਪੁੱਤਰ ਸਾਂ ਤੇ ਮੇਰੇ ਘਰ ਕਮੀ ਨਹੀਂ ਸੀ ਕਿ ਦੌਲਤ ਦੀ ਧਨ ਪਦਾਰਥਾਂ ਦੀ। ਖਾਣ ਵਾਲੇ ਅਨੇਕਾਂ ਲੋਕ ਮੇਰੇ ਪਿੱਛੇ ਤੁਰੇ। ਕਹਿੰਦਾ ਮੈਂ ਉਹ ਵੀ ਦਿਨ ਦੇਖਿਆ ਜਿੱਦਣ ਮੇਰੇ ਗਲੇ ਵਿੱਚ ਭਾਂਡਾ ਬੰਨ ਕੇ ਮੈਨੂੰ ਆਪਣਿਆਂ ਨੇ ਪਿੰਡ ਤੋਂ ਬਾਹਰ ਛੱਡ ਦਿੱਤਾ ਕਿਉਂਕਿ ਤੇਰੇ ਸਰੀਰ ਕਰਕੇ ਤੇਰਾ ਪਿੰਡ ਵਿੱਚ ਰਹਿਣ ਕਰਕੇ ਇਹ ਬਿਮਾਰੀ ਕਿਤੇ ਪਿੰਡ ਦੇ ਲੋਕਾਂ ਨੂੰ ਨਾ ਲੱਗ ਜਾਏ। ਕਹਿੰਦਾ ਸਿੱਖਾ ਤੇਰਾ ਕੋਟਾਨ ਕੋਟ ਸ਼ੁਕਰ ਮੈਨੂੰ ਜਿਸ ਦਰ ਤੇ ਲਾਇਆ ਮੈਂ ਸਿਰਫ ਸੁਣਿਆ ਹੈ ਕਿ ਇਹ ਉਹ ਘਰ ਹੈ ਜਿਸ ਦੀ ਕਿਤੇ ਵੀ ਰਸਾਈ ਨਹੀਂ। ਉਹਨੂੰ ਇਹ ਨਿਥਾਵੇ ਨੂੰ ਥਾਂ ਦਿੰਦੇ ਨੇ ਇਹ ਨਿਮਾਣੇ ਨੂੰ ਮਾਣ ਦਿੰਦੇ ਨੇ ਜਿਹਦਾ ਕੋਈ ਵੀ ਪਰਦਾ ਪਾਉਣ ਵਾਲਾ ਨਹੀਂ। ਗੁਰੂ ਅਮਰਦਾਸ ਉਹਦੇ ਤੇ ਪਰਦੇ ਪਾ ਦਿੰਦੇ ਨੇ। ਸੰਗਤ ਵਿੱਚ ਨਹੀਂ ਗਿਆ। ਉਸ ਸੱਜਣ ਦਾ ਨਾਮ ਸੀ ਅਸਲ ਵਿੱਚ ਪ੍ਰੇਮਾ। ਗੁਰੂ ਦਰਬਾਰ ਵਿੱਚ ਬੈਠ ਗਿਆ ਤੇ ਲੰਘਦੇ ਸਿੱਖਾਂ ਨੂੰ ਉਹਨੇ ਦਰਸ਼ਨ ਕਰਨੇ ਤੇ ਉੱਥੇ ਗੁਰੂ ਕੇ ਸੰਗਤ ਦੀ ਧੂੜ ਆਪਣੇ ਤਨ ਉੱਤੇ ਲਾਈ ਜਾਣੀ। ਪਿਆਰਿਓ ਇਹਨੂੰ ਸ਼ਰਧਾ ਭਾਵਨਾ ਨਾਲ ਦੇਖੀਏ ਤੇ ਗੁਰੂ ਅੱਜ ਵੀ ਵਰਤਦੇ ਨੇ ਤੇ ਜੇ ਮੇਰੇ ਕੋਲ ਭਾਵਨਾ ਵਾਲੀ ਅੱਖ ਨਹੀਂ ਨਾ تے پیاریوں میں رب دے نیڑے رہ کے بھی پرتک دیکھ کے بھی کچھ حاصل نہیں کر سکنا. ست گرو نے امرت بانی وچ ایک بچن کہا گرو امر داس جی دا کہ ست گرو سدا دیال ہے پائی بن پاگا کیا پائی ہے ایک نظر کر ویکھا سب اوپر جے ہاں پاؤ تے ہاں پل پائی. جیو جا تیرا اندر دی بھاونا ہے رستے وچ بیٹھا ہو سجن اچی اچی گرو کے شبداں نوں پڑھدا ہے تے لنگن والے سکھ ایک ایک توپ نوں چیتے کرائی جاندے. اج گرو کا ان سکھ بابا بڈھا صاحب جی کولو لنگے تے او نوجوان رو رہا سی. انہاں نے کول بیٹھ کے تلواس دتا کہن لگے رو نا. کہندا اصل وچ اپنے دکھ تو میں اینا کو آوازار اینا کو پریشان خان کہ ہن تاں موت آ جائے تے چنگی سی. بابا جی کول بیٹھ کے کہندے نے پیاریا تو تا پاگا والے گرو دربار وچ تینوں چوکے لے آئے نے. اے تا او دا تاری جڑا خود آپ پہلے جامے وچ کوڑیاں دے بوئے کھڑکا کے رات کوڑیاں دی کلی وچ رہندا رہیا. بس ایک گل چیتے رکھ تو روز ایک ایک بانی دی تک چیتے کری جا. پیاریو لنگن والیاں نے ایک ایک تک نو ایکو انکار تو شروع کرایا تے جس دن انہوں پورا جب جی گرو نانک صاحب دی بانی کنٹھ ہو گئی پھر کہنے اکھے پیر میرے بابے دے امرت بچنا نو پڑھی جائے. کچھ دنوں تو بعد وہ زبان تو ایک شبد نکلیا اسی گیا کچھوٹا لبدا پھر اچھی اچھی پڑھے کرے گیا کچھوٹا لبدا پھر. یہ مطلب سی جیڑا شریر مینو ملیا سی گلتا پیا سی گرو دی کرپا نال پھر مینو مل گیا ہے. بانی او پڑھی جاندا سمرن او کری جاندا ہے تے میرے تن گرو امرداس سچے پاتشاہ دے در تے جدو سنگت لنگدی ہے تے انہاں دی توڑ مستک تے لاندا ہے. اج کرپالو داتا اینے کو رحمت دے گھر وچ آئے کہ گرو کے سکھاں نے کیا داتا جی باہر جیڑا پوڑی آیا ہے دوروں درشن کردا ہے کئی مہینے ہو گئے ہن تا جپ صاحب نے پورا یاد کر لیا. پتہ نہیں کئی واری بیراگ وچ آ کے روندا ہے کئی واری خسن لگ پیندا ہے. کرپالو داتار جی نے اس دن اس کوڑی نو اے سکھاں نو حکم کیتا لے کے آؤ جس جل وچ اسی اشنان کیتا ہے اونوں اودے وچ اشنان کرایا جائے. میرے کہن تو مراد بابے نانک دے گھر وچ ہر روگی دا علاج ہے پر شرط کوئی بندہ بابے دے در تے بھاونا نال بیٹھتا جائے گرو در تے اپنے آپ نوں سمرپت کرے تا صحیح. حضور دے اس جل وچ اشنان کرایا سونے بستر پوائے تے اج جدو ستگرو نے اپنی کول بٹھایا بھائی پریما اچی اچی رو پیا. ساری سنگت وچ بالکل چپ چھا گئی کیونکہ یہ گرو کی رحمت سی. گرو گرنتھ صاحب جی دے امرت بچن پڑھیے حضور کنے کو دیالو نے مانج کی وار ہے گرو گرنتھ صاحب وہ وار دے وچ شلوک بھی بہتے گرو نانک صاحب دے نے. پوڑیاں تا ہے نہیں بابا جی دیا اج ایک پوڑی دا پاٹ کر رہا تھا سچے پاتشاہ گرو نانک صاحب کنی میر پہ کر دے نے. کہنے دیکھو اس سماج دا ایک سبھاق ہے جدو بندہ ڈگن لگتا ہے نا سارے انہوں ماڑا ماڑا کہہ کے تک دے نے. جدن کسے دن رب انہوں موڑا پا دے تے سارے کہندے نے سانو آس کی یہ بندہ پرت کے پھر آئے. یہ دنیا نو کیا ہی تان گیا ہے یہ سندھی شہد کر کے دیکھو دنیا دو شبدوں نال بنے دو نیا یہ مطلب ہی ایویں جڑے لوگ دو پیڑیاں بیڑیاں وچ پیر رکھتے ہیں جیڑی سردی دیکھی او دے پاس ہی اپنا پیر پلٹ لیں دے. ایک زبان نہیں. گرو نانک صاحب نے کمرت بچن کہ جس بندے دے گھر اتنا کلیش ہوئے دکھی ہوئے کئی واری بندہ کہندا نہیں اس نالوں چنگا تے سنسار چھڈ کے نا رب والے پاسے تر جائے. تے کئی لوگ ایسے دیکھے نے جڑے اپنی آتم ہتیا تک کرن جاندے نے کہ ادھر چنگا مر جانا چاہیے ہے سکھی وچ اینوں کوئی تھان نہیں دتی گئی. بابا جی کہندے جے مرنا ہی آ پانی وچ ڈب کے گولیاں کھا کے گڈی تھلے آ کے بجلی والی تار نوں ہتھ پا کے نہ مر جے مرنی تے شبد وچ من نوں مار تینوں نویں زندگی ملے. بابا جی دا بچن سی پڑھنے شبد مرو پھر جیو سادگی تاں پھر مرن نہ ہوئی. جے تم مرنا ہی چاہنے تے گرو دے شبد وچ اپنے آپ نوں مار دے. شہر کرپالو ਤਨ ਗੁਰੂ ਨਾਨਕ ਸਾਹਿਬ ਜੀ ਦੇ ਉਸ ਪੌੜੀ ਵੱਲ ਆਵਾਂ। ਹਜ਼ੂਰ ਕਹਿੰਦੇ ਨੇ ਇੱਕ ਇਨਸਾਨ ਜਿਸ ਬੰਦੇ ਨੂੰ ਪਰਿਵਾਰ ਦੇ ਲੋਕ ਸੰਸਾਰ ਦੇ ਲੋਕ ਨਫ਼ਰਤ ਕਰਦੇ ਨੇ, ਉਹ ਕਹਿੰਦਾ ਚਲੋ ਜੇ ਸੰਸਾਰ ਨਹੀਂ ਨਿਰੰਕਾਰ ਤਾਂ ਹੈ ਨਾ, ਮੈਂ ਰੱਬ ਵਾਲੇ ਪਾਸੇ ਚੱਲਣਾ। ਤੇ ਕਹਿੰਦੇ ਨੇ ਜਿਸ ਬੰਦੇ ਨੂੰ ਰੱਬ ਦੇ ਘਰੋਂ ਵੀ ਧੱਕੇ ਪੈ ਜਾਣ ਕਿ ਤੂੰ ਕੁਕਰਮੀ ਏ, ਤੂੰ ਖੋਟੇ ਕਰਮ ਕਰਨ ਵਾਲਾ, ਤੈਨੂੰ ਸਾਡੇ ਘਰ ਥਾਂ ਨਹੀਂ, ਹੁਣ ਉਹ ਬੰਦਾ ਜਾਏ ਕਿੱਥੇ? ਅਖੀਰ ਦਾ ਆਸਰਾ ਤਾਂ ਰੱਬ ਏ ਨਾ। ਕਿ ਚਲੋ ਅਸੀਂ ਆਮ ਤੌਰ ਤੇ ਕਹਿੰਦੇ ਹਾਂ ਰੱਬ ਥੋੜਾ ਕੋਈ ਸਾਨੂੰ ਘਰੋਂ ਕੱਢੇਗਾ। ਬਾਬਾ ਨਾਨਕ ਜੀ ਕਹਿੰਦੇ ਨੇ ਸੰਸਾਰ ਦਾ ਧੱਕਿਆ ਨਿਰੰਕਾਰ ਵੱਲ ਜਾਏ, ਜੇ ਰੱਬ ਵੀ ਕਹਿ ਰਿਹਾ ਕਿ ਤੇਰੇ ਵਰਗੇ ਖੋਟੇ ਨੂੰ ਥਾਂ ਨੀ, ਉਹ ਜਾਏ ਕਿੱਥੇ? ਹਜ਼ੂਰ ਕਹਿੰਦੇ ਨੇ ਫਿਰ ਉਹ ਇੱਕ ਕੰਮ ਕਰੇ, ਪੂਰੇ ਗੁਰੂ ਦੇ ਪਿੱਛੇ ਚਲਾ ਜਾਏ। ਸਮਰੱਥ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਗੁਰੂ ਦੇ ਚਰਨਾਂ ਨੂੰ ਘੁੱਟ ਕੇ ਪਕੜਨਾ, ਤੇ ਮਹਾਰਾਜ ਜਿਹਨੂੰ ਰੱਬ ਨੇ ਵੀ ਰੱਖਿਆ ਨਾ, ਗੁਰੂ ਕੀ ਕਰੇਗਾ? ਕਹਿਣ ਲੱਗੇ ਪਰਮਾਤਮਾ ਨੇ ਗੁਰੂ ਨੂੰ ਇੰਨੀ ਰਹਿਮਤ ਦਿੱਤੀ ਏ ਕਿ ਜਿਹਨੂੰ ਕੋਈ ਵੀ ਨਾ ਰੱਖੇ, ਗੁਰੂ ਉਹਨਾਂ ਖੋਟਿਆਂ ਨੂੰ ਖੜੇ ਕਰਕੇ ਰੱਬ ਦੀ ਦਰਗਾਹ ਵਿੱਚ ਪ੍ਰਵਾਨ ਕਰਾ ਦਿੰਦਾ। ਜਿਨ੍ਹਾਂ ਨੂੰ ਧੱਕੇ ਪੈਂਦੇ ਨੇ ਉਹ ਰੱਬ ਦੀ ਦਰਗਾਹ ਦੇ ਵਿੱਚ ਸੁਰਖਰੂ ਹੋ ਕੇ ਰੱਬ ਦੇ ਘਰ ਵਿੱਚ ਪ੍ਰਵਾਨ ਹੋ ਜਾਂਦੇ। ਹਜ਼ੂਰ ਦੇ ਅੰਮ੍ਰਿਤ ਬਚਨ ਨੇ ਕਿ ਆਪੇ ਕੁਦਰਤ ਸਾਜ ਕਹਿ, ਆਪੇ ਕਰੇ ਵਿਚਾਰ, ਇੱਕ ਖੋਟੇ ਇੱਕ ਖਰੇ, ਆਪੇ ਪਰਖਣ ਹਾਰ, ਖਰੇ ਖਜ਼ਾਨੇ ਪਾਈਆਂ, ਖੋਟੇ ਸੁੱਟੀਆਂ ਬਾਰ ਬਾਰ, ਖੋਟੇ ਸੱਚੀ ਦਰਗਾਹ ਸੁੱਟੀਆਂ, ਇਸ ਆਗੈ ਕਰੇ ਪੁਕਾਰ, ਕਹਿਣ ਲੱਗੇ ਸਤਿਗੁਰ ਪਿੱਛੇ ਭੱਜ ਪਵੈ, ਇਹ ਕਰਨੀ ਸਾਰ, ਕਿਉਂਕਿ ਸਤਿਗੁਰ ਖੋਟਿਓ ਖਰੇ ਕਰੇ ਸ਼ਬਦ ਸਵਾਰ ਨਖਾ। ਅੱਗੇ ਸਹਿਬ ਬਖਸ਼ ਬਖਸ਼ਿਸ਼ ਕਰਦੇ ਨੇ, ਸੱਚੀ ਦਰਗਾਹ ਮੰਨੀਆਂ, ਜਿਨ੍ਹਾਂ ਨੂੰ ਸੱਚੀ ਦਰਗਾਹ ਵਿੱਚੋਂ ਬਾਹਰ ਕੱਢਿਆ ਗਿਆ ਉਹ ਰੱਬ ਦੀ ਦਰਗਾਹ ਵਿੱਚ ਮੰਨੇ ਗਏ। ਸੱਚੀ ਦਰਗਾਹ ਮੰਨੀਏ, ਗੁਰ ਕੈ ਪ੍ਰੇਮ ਪਿਆਰ, ਗੁਰੂ ਦੇ ਪਿਆਰ ਨੇ, ਗੁਰੂ ਦੇ ਸ਼ਬਦ ਨੇ ਉਹਨਾਂ ਨੂੰ ਰੱਬ ਦੇ ਘਰ ਵਿੱਚ ਪ੍ਰਵਾਨ ਕਰਾ ਦਿੱਤਾ। ਗੁਰਮਖੋ, ਅੱਜ ਉਹ ਸੱਜਣ ਗੁਰੂ ਅਮਰਦਾਸ ਦੇ ਚਰਨਾਂ ਵਿੱਚ ਬੈਠਾ ਰੋ ਪਿਆ। ਕਿਰਪਾਲੂ ਦਾਤਾ ਮਹਾਰਾਜ ਜੀ ਨੇ ਸਿਰ ਤੇ ਹੱਥ ਰੱਖਿਆ ਤੇ ਨਾਲ ਪ੍ਰੇਮ ਭਰੇ ਸ਼ਬਦ ਕਹਿ ਕਿ ਹੁਣ ਜਿਸ ਥਾਂ ਤੇ ਤੂੰ ਆ ਗਿਆ ਰੋਣਾ ਕਿਉਂ ਪਿਆ ਹੈ? ਕਹਿੰਦਾ ਖੇ ਸੱਚੇ ਪਾਤਸ਼ਾਹ, ਬਸ ਮੈਂ ਆਪਣੇ ਉਹਨਾਂ ਦਿਨਾਂ ਨੂੰ ਚੇਤੇ ਕਰਨਾ ਵਾ ਕਿ ਜਿਸ ਦਿਨ ਜੀਵਨ ਦੀ ਆਸ ਵੀ ਮੁੱਕ ਗਈ ਸੀ, ਤੇਰੇ ਦਰ ਤੇ ਆਇਆ ਇੱਕ ਆਸ ਦੀ ਕਿਰਨ ਮੈਨੂੰ ਮਿਲੀ, ਮੇਰਾ ਮਨ ਅੱਜ ਭਰਿਆ ਕਿ ਹੇ ਸਤਿਗੁਰੂ ਤੁਸੀਂ ਹੀ ਇੱਕ ਹੋ ਜਿਹੜੇ ਮੇਰੇ ਵਰਗੇ ਪਾਪੀ ਦੁਖੀ ਨੂੰ ਰੱਖ ਸਕਦੇ ਹੋ। ਜਦੋਂ ਇੰਨੇ ਸ਼ਬਦ ਕਹਿ ਸਤਿਗੁਰੂ ਨੇ ਦੀਵਾਨ ਵਿੱਚ ਆਵਾਜ਼ ਦਿੱਤੀ, ਹਜ਼ੂਰ ਦਰਬਾਰ ਵਿੱਚ ਬੈਠੇ ਨੇ। ਇਹ ਹਕੀਕਤ ਹੈ, ਤਥਾ ਕਥਾ ਜਾਂ ਤਥਾਕਿਤ ਕਥਨਾ ਨਹੀਂ ਜਾਂ ਜ਼ਬਾਨੀ ਕਲਾਮੀ ਨਹੀਂ। ਹਜ਼ੂਰ ਨੇ ਆਵਾਜ਼ ਦਿੱਤੀ, ਕੋਈ ਮੇਰਾ ਸਿੱਖ ਹੈ? ਸਾਰੇ ਸਿੱਖਾਂ ਨੇ ਚਿਹਰੇ ਆਪਣੇ ਚੁੱਕੇ। ਕਹਿਣ ਲੱਗੇ ਕੋਈ ਮੇਰਾ ਸਿੱਖ ਹੋਵੇ ਜਿਹੜਾ ਇਸ ਸਿੱਖ ਲਈ ਆਪਣੀ ਬੱਚੀ ਦਾ ਰਿਸ਼ਤਾ ਦੇ ਦੇ। ਕਹਿੰਦੇ ਇੱਕੋ ਦਮ ਸਾਰੇ ਸੋਚੀ ਪੈ ਗਏ, ਇੰਨੀ ਦੇਰ ਨੂੰ ਗੱਲ ਵਿੱਚ ਪੱਲਾ ਪਾ, ਪਿੱਛੋਂ ਇੱਕ ਸਿੱਖ ਉੱਠਿਆ। ਸੱਚੇ ਪਾਤਸ਼ਾਹ ਆਪ ਹੁਕਮ ਕਰੋ, ਮੈਂ ਆਪਣੀ ਬੱਚੀ ਦਾ ਨਾਤਾ ਇਹਦੇ ਨਾਲ ਕਰਨਾ। ਉਸ ਸਿੱਖ ਦਾ ਨਾਮ ਸੀ ਭਾਈ ਸਿੰਘ। ਸੱਚੇ ਪਾਤਸ਼ਾਹ ਮੈਂ ਇਹਦਾ ਆਪਣੀ ਬੱਚੀ ਦਾ ਰਿਸ਼ਤਾ ਇਹਦੇ ਨਾਲ ਕਰਨਾ ਵਾ। ਉਸੇ ਵਕਤ ਹਜ਼ੂਰ ਨੇ ਅਸੀਸ ਦਿੱਤੀ, ਸਿਖਾ ਗੁਰੂ ਨਾਨਕ ਬਰਕਤ ਪਾਣਗੇ, ਕਰਤਾਰ ਚੇਤੇ ਆਵੇ। ਸਿੱਖ ਚੁੱਪ ਕਰਕੇ ਬੈਠ ਗਿਆ, ਨਾਤਾ ਹੋ ਗਿਆ, ਅਰਦਾਸ ਹੋ ਗਈ। ਭਾਈ ਸ਼ੀਆਂ ਦੀ ਘਰਵਾਲੀ ਲੰਗਰ ਪਈ ਪਕਾਉਂਦੀ ਸੀ, ਕਿਸੇ ਜਾ ਕੇ ਦੱਸਿਆ ਮਾਈ ਕਿ ਤੇਰੇ ਪਤੀ ਨੇ, ਤੇਰੇ ਸਿਰ ਦੇ ਸਾਈ ਨੇ ਤੇਰੀ ਬੱਚੀ ਦਾ ਨਾਤਾ ਉਸ ਕੋੜੀ ਨੂੰ ਤਰ ਦਿੱਤਾ ਜਿਹੜਾ ਕਈ ਮਹੀਨੇ ਗੁਰੂ ਦਰਬਾਰ ਵਿੱਚ ਬਾਹਰ ਵਿਲਕਦਾ ਸੀ ਕੋੜ ਦੇ ਰੋਗ ਨਾਲ। ਕਿਵੇਂ ਮਾਈ ਨੇ ਉਸੇ ਤਰ੍ਹਾਂ ਹੱਥ ਆਟੇ ਵਾਲੇ ਭਰੇ, ਹਜ਼ੂਰ ਕਿਰਪਾਲੂ ਜੀ ਦੇ ਸਾਹਮਣੇ ਆਈ ਭਰੀ ਸੰਗਤ ਵਿੱਚ ਆ ਕੇ ਕਹਿੰਦੀ ਹੈ, ਸੱਚੇ ਪਾਤਸ਼ਾਹ ਅਸੀਂ ਆਪ ਦੇ ਸਿੱਖ ਹਾਂ, ਪਰ ਇੱਕ ਬੇਨਤੀ ਮੈਂ ਕਰਨ ਆਈ ਹਾਂ ਕਿ ਜਿਸ ਨਾਲ ਮੇਰੇ ਪਤੀ ਨੇ ਮੇਰੀ ਬੱਚੀ ਦਾ ਰਿਸ਼ਤਾ ਕਰ ਦਿੱਤਾ, ਨਾਤਾ ਕਰ ਦਿੱਤਾ, ਦੇਖੋ ਸੱਚੇ ਪਾਤਸ਼ਾਹ ਸਮਾਜ ਵਿੱਚ ਰਹਿਣਾ, ਕੋਈ ਪਤਾ ਨਹੀਂ ਇਹਦੀ ਮਾਂ ਕੌਣ ਹੈ, ਪਤਾ ਨਹੀਂ ਇਹਦਾ ਬਾਪ ਕੌਣ ਹੈ, ਕਿੰਨਾ ਦਾ ਪੁੱਤਰ, ਕਿਹੜਾ ਕੁੱਲ, ਕਿਹੜੀ ਖਾਨਦਾਨ, ਅੱਗੇ ਕਰੇਗਾ ਕੀ, ਇਹਦੇ ਪੱਲੇ ਕੁਛ ਹੈ? ਮੇਰੇ ਧੰਨ ਗੁਰੂ ਅਮਰਦਾਸ ਬਹੁਤ ਰਹਿਮਤ ਦੇ ਘਰ ਵਿੱਚ ਆ ਕੇ ਗੰਭੀਰਤਾ ਨਾਲ ਬੋਲੇ ਕਿ ਬੀਬਾ, ਇਹਦੇ ਮਾਂ ਬਾਪ ਨੂੰ ਤੂੰ ਪੁੱਛਣਾ ਚਾਹੁੰਦੀ ਹੈ, ਖਾਨਦਾਨ ਪੁੱਛਣਾ ਚਾਹੁੰਦੀ ਹੈ, ਸੱਚ ਜਾਣੀ ਇਹਦਾ ਬਾਪੂ ਵੀ ਮੈਂ ਵਾਂ, ਇਹਦੀ ਮਾਂ ਵੀ ਮੈਂ ਵਾਂ, ਜੇ ਮੇਰੇ ਤੇ ਭਰੋਸਾ ਕਰਨੀ ਹੈ ਤੇ ਆਪਣੀ ਬੱਚੀ ਦਾ ਰਿਸ਼ਤਾ ਸਾਡੀ ਝੋਲੀ ਵਿੱਚ ਪਾ। ਜਦੋਂ ਕਿਹਾ ਮਾਂ ਵੀ ਮੈਂ, باپ بھی میں، یہ رشتہ دار، یہ ساتھ سبندی بھی میں. اس ویلے بیبی چرنا تے چاہ پی سچے پادشاہ بخش دے. جدو ویاہ ہویا حضور دی حضوری وچ، اس دن پھر حضور نے پریما شبد چینج کر دتا. بچی دا نام سی متھو تے اے دا نام رکھیا مراری. کہن لگے اج تو بعد تسی دونوں جی منجی تے بیٹھیا کرو گے، سنگت تھلے بیٹھے گی. تسی دونوں جیاں نے لوکاں دے اندر دی دکھاں دی نورتی لی اج تو بعد شبد دا پرچار کرنا. 22 منجیاں جیڑیاں حضور نے دتیاں، انہاں وچوں ایک منجی بھائی متھو، اے بیبی متھو تے مراری نوں دتی گئی. متھو بچی دا نام سی، مراری بھائی پریمے دا نام رکھیا بھی سونا اے دا شریر نکل آیا ہے. میرے کہن تو مراد اے منا کہ جس بندے دا کوئی بھی ٹھکانا نہیں، او گرو کے منتر نوں، گرو کے شبد نوں جپے، سچ جانو او دے سارے پاپ دغد ہو جاندے. گرو گرنتھ صاحب دے بچنا بھی جنہ جپے انہاں نے بانی وچ کیا، کہن لگے کون کو کلنک رہو رام نام لیت ہی پت پویت پہ رام کہت ہی. بابا نام دیو جی نو پڑھو، کہن لگے دیوا پاہن تاری علے رام کہت جن کس نہ کرے. گوڑی راگ دا شبد ہے، یہ پہلی تو کہ دیوا، دیوا دا اخری ارتھ تے دیوتے نے. دیوا دا ارتھ ہے پرکاش روپ واہگرو جی. پاہن تاری علے اسی اج تیکرا اے سننے پئے ہاں کہ پتھراں اُتے رام کیا تے او پتھر وی تر گئے. اے پربھو جے پتھراں تے رام کہیے پتھر تر جاندے نے تے جڑے اپنے ہردے اُتے رام لکھ لین گے او کیوں نہیں تر گئے. پہلی تو کہ دیوا اے پربھو پاہن تاری علے پتھراں تے رام کہیے او تر جاندے نے. رام کہت جن کس نہ ترے، تے جنے رام کہنا کی او ترے گا نہیں. اتے پھر انہاں نے بچن کیتے نے، کہن لگے کہ جنہ جنہ نے رام جپیا اخیرلیاں تکاں نے جپ ہین، تپ ہین، کل ہین، کرم ہین، نامے کے سوامی تیو ترے. جنہ بندیاں کول جپ نہیں سی، تپ نہیں سی، کرم نہیں سی، کل چنگی نہیں سی، جدو انہاں رب نو جپیا تے او ترے. تن گرو گرنتھ صاحب دے امرت بچن نے کہ جے آپا گرو کے منتر نو دن رات چتاراں گے تے گرو کا منتر ساڈے اندر دی میل نو دھووے گا. دھووے گا کیویں؟ ایک عرض میں خور کر دیا آپ جی دے سمکش. جدو اسی دھونا شبد کہنے ہیں نا، یہ ادھارنا باہر دیا سمجھان گوچریاں نے، پر یہ مطلب یہ نہیں کہ جویں کپڑا دھبدا ہے تے اس طرح دھبنا ہے. نام دا دھونا تے پانی نال بستر دھونا، یہ زمین سمان دا انتر ہے. یہ ٹھیک ہے ادھارن سمجھان واسطے دتی ہے، پر انہاں ادھارنا دا مطلب یہ نہیں کہ نام دی ساری گل اس ادھارن وچ ہی آ گئی ہے. میری بےنتی نو سمجھو. میں پچھلے دن شاید اتنے ارد بھی کی سٹاکن، ساڈا تن مٹی نال بھردا ہے. اسی روز یہ بچن پڑھنے، باہرو کرت کر کے آئیے تے عام طور تے سکی مٹی شریر دے انگاں تے لگی ہوئے تے گھراں وچ پانی لے کے آپ اس مٹی نو پانی نال اتار دیں شریر دے منہ تے چہرے تے ہتھاں پیراں تے. پر آپ نے کدی دیکھے کہ پانی نے کدی بھی یہ گل نہیں کی، میری بےنتی نو سمجھو ٹیک، پانی نے کدی بھی نہیں یہ کیا کہ اج تو مینوں اپنے انگ تے لگی کوئی مٹی میرے نال اتارنی چاہنا. مجھ اے ہو جا تیرے شریر دے انگاں اتے اثر کراں گا کہ ساری میل تیری دھو کے اج تو بعد پانی کدی یہ نہیں کہندا میں تیرے انگاں دے اتے چک جاواں گا. پیاریو جے شریر دی میل اتر دی اے تے پانی نے نال ہی قدرتی طور تے میلے ہو کے اتر جانا ہے. آپ کی کاگرتا بخشو گرمخو. میں اس کر کے پھر بینتی کر دیا، داتا کرپا کرے سنو اندر دا ٹکا بخش. پانی نال انگ دھونے ہاں، پر اے شرط ہے کہ پانی نوں میلیا ہو کے تن دی میل نال باہر جانا پائے گا. تے جے ساڈے بستر اے کتے پلیت ہو جان تے اس کلے پانی نال کام نہیں سردا، پھر آپ سابن سرب سوڈا لینا. پیارے جس سرب نال سابن نال اسی کپڑے دھونے ہاں، اس پانی دے نال میل وچ سابن نوں وی باہر نکلنا پیندا ہے. کدی اسی اے نہیں کہاں بھی اج میلے کپڑیاں تے ایک واری سابن مار دیو، جنی دیر تک کپڑا رہے گا سابن نے ویچ ہی رہنا ہے، میل لگنی نہیں. جس دن میل اتارنی ہے پانی نال سابن وی اس میلا ہو کے باہر نکلے گا. تن تے لگی کوئی مٹی پانی اتاردا ہے ਪਰ ਪਾਣੀ ਨੂੰ ਖੁਦ ਮੈਲਿਆ ਆਪ ਹੋਣਾ ਪੈਂਦਾ ਹੈ। ਕੱਪੜੇ ਦੀ ਮੈਲ ਸਾਬਣ ਤੇ ਪਾਣੀ ਉਤਾਰਦਾ ਹੈ, ਪਰ ਸਾਬਣ ਨੂੰ ਤੇ ਪਾਣੀ ਨੂੰ ਖੁਦ ਆਪ ਮੈਲ ਰੂਪ ਹੋਣਾ ਪੈਂਦਾ ਹੈ। ਪਰ ਨਾਮ ਐਸਾ ਨਹੀਂ ਕਿ ਅੰਦਰ ਦੀ ਮੈਲ ਧੋਵੇ ਤੇ ਨਾਮ ਨੀ ਮੈਲਾ ਹੋ ਜਾਏ, ਅੰਦਰ ਦੇ ਕੱਪੜੇ ਧੋਵੇ ਤੇ ਨਾਮ ਨੀ ਗੰਦਾ ਹੋ ਜਾਏ। ਨਹੀਂ, ਸੱਚੇ ਪਾਤਸ਼ਾਹ ਬਾਣੀ ਵਿਚ ਬਖਸ਼ਿਸ਼ ਕਰਦੇ ਨੇ, ਪਾਣੀ ਮੈਲਾ ਹੋ ਸਕਦਾ ਮੈਲ ਨਾਲ, ਸਾਬਣ ਮੈਲਾ ਹੋ ਸਕਦਾ ਮੈਲ ਨਾਲ, ਪਰ ਤੂੰ ਨਾਮ ਜਪ ਕੇ ਦੇਖੀ, ਨਾਮ ਵਿਚ ਇੰਨੀ ਕਿਰਪਾ ਹੈ, ਉਹ ਅੰਦਰ ਦੀ ਮੈਲ ਧੋ ਕੇ ਨਾਮ ਅੰਦਰ ਰਸ ਬਣ ਕੇ ਟਿਕ ਜਾਂਦਾ। ਫਿਰ ਬੇਨਤੀ ਸਮਝਿਓ ਕਿ ਨਾਮ ਕਦੀ ਵੀ ਮੈਲ ਉਤਾਰ ਕੇ ਬਾਹਰ ਨਹੀਂ ਨਿਕਲਦਾ। ਹਜ਼ੂਰ ਦੇ ਬਚਨ ਅਸੀਂ ਕਈ ਵਾਰੀ ਪੜ੍ਹਨੇ ਹਾਂ ਕਿ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਤੇ ਇਹ ਨਹੀਂ ਕਿ ਮਨ ਕੀ ਮੈਲ ਨਾਲ ਸਿਮਰਨ ਵੀ ਬਾਹਰ ਨਿਕਲ ਗਿਆ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧ ਮਹੇ ਸਮਾਏ, ਉਹ ਨਾਮ ਅੰਮ੍ਰਿਤ ਬਣ ਕੇ ਅੰਦਰ ਟਿਕ ਜਾਂਦਾ ਹੈ। ਹਜ਼ੂਰ ਕਿਰਪਾਲੂ ਜੀ ਮਿਹਰ ਤਾਂ ਕਰਦੇ ਨੇ ਅੱਜ ਦੇ ਇਸ ਅੰਮ੍ਰਿਤ ਬਚਨ ਵਿਚ ਆਰੰਭ ਵਿਚ ਕਹਿਣ ਲੱਗੇ, ਅਪ ਜਸ ਅਪ ਜਸੰਗ ਮਿਟੰਤ ਸਤ ਉਤਰ ਹੈ। ਕਹਿੰਦੇ ਨੇ ਜਿਸ ਬੰਦੇ ਦੀ ਅਪ ਜਸ, ਇੱਕ ਸ਼ਬਦ ਹੁੰਦਾ ਯਸ, ਯਸ ਦਾ ਅਰਥ ਹੈ ਸ਼ੋਭਾ ਮਹਿਮਾ ਕੀਰਤੀ, ਅਪ ਜਸ ਦਾ ਅਰਥ ਹੈ ਬਦਨਾਮੀ ਕਲੰਕ। ਕਹਿੰਦੇ ਨੇ ਜਿਸ ਬੰਦੇ ਦੀਆਂ ਕਈ ਕੁੱਲਾਂ ਕਲੰਕਿਤ ਹੋਣ, ਸਾਰੇ ਕਹਿਣ ਛੱਡੋ ਪਰਾਏ ਇਹਨਾਂ ਦੀ ਗੱਲ ਕੀ ਕਰਦੇ ਹੋ, ਕੋਈ ਬੰਦੇ ਨੇ ਸਾਹਿਬ ਕਹਿੰਦੇ ਨੇ ਜੇ ਕਿਤੇ ਉਸ ਘਰ ਵਿਚ ਚੰਗਾ ਪੁੱਤਰ ਜੰਮ ਪਵੇ। ਸੱਤ ਪੁੱਤਰ ਦਾ ਅਰਥ ਹੈ ਸੱਤਵਾਦੀ ਪੁੱਤਰ। ਇਹਦਾ ਅਰਥ ਕੇਵਲ ਇਹ ਨਹੀਂ ਕਿ ਉਹ ਪੁੱਤਰ ਜੰਮ ਪਵੇ ਜਿਹੜਾ ਰੁਪਈਏ ਚੋਖੇ ਕਮਾ ਸਕੇ, ਨਹੀਂ, ਜਿਹੜਾ ਪੁੱਤਰ ਸੱਤ ਨੂੰ ਗ੍ਰਹਿਣ ਕਰਨ ਵਾਲਾ ਪਵੇ। ਕਹਿੰਦੇ ਨੇ ਬਸ ਇੱਕ ਹੀ ਪੁੱਤਰ ਜੰਮਣ ਦੀ ਲੋੜ ਹੈ, ਇਹੋ ਜਿਹਾ ਸੱਤਵਾਦੀ ਪੁੱਤਰ ਕਈ ਕੁੱਲਾਂ ਦਾ ਨਾਮ ਰੋਸ਼ਨ ਕਰ ਜਾਂਦਾ ਹੈ, ਅਪ ਜਸ ਮਿਟ ਜਾਂਦਾ, ਕਦੀ ਵੀ ਕੋਈ ਕਿਸੇ ਕੋਈ ਜੀ ਉਹਦੇ ਤੇ ਉਂਗਲ ਨਹੀਂ ਚੁੱਕਦਾ। ਸਗੋਂ ਲੋਕ ਅਦਬ ਕਰਦੇ ਨੇ, ਇਹ ਫਲਾਣੇ ਸੱਤਵਾਦੀ ਮਹਾਂਪੁਰਸ਼ ਦੇ ਪਿਤਾ ਨੇ, ਇਹ ਫਲਾਣੇ ਸੱਤਵਾਦੀ ਮਹਾਂਪੁਰਸ਼ ਦੀ ਮਾਂ ਹੈ, ਕਿਉਂਕਿ ਸੱਤਵਾਦੀ ਪੁੱਤਰ ਦੇ ਨਾਲ ਪਿਤਾ ਦਾ ਨਾਮ ਰੋਸ਼ਨ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵਿਚ ਨਾ ਤਿੰਨ ਐਸੇ ਮਹਾਨ ਬਜ਼ੁਰਗ ਨੇ ਜਿਨ੍ਹਾਂ ਦੇ ਪੁੱਤਰ ਗੁਰੂ ਬਣੇ, ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਜਿਨ੍ਹਾਂ ਪੁੱਤਰਾਂ ਨੇ ਸਾਡੇ ਘਰ ਜਨਮ ਲਿਆ ਹੈ, ਰਹਿੰਦੀ ਦੁਨੀਆ ਤੱਕ ਸਾਡਾ ਨਾਮ ਜੁਗੋ ਜੁਗ ਅਟਲ ਹੋ ਜਾਏਗਾ। ਇਹ ਗੁਰੂ ਗ੍ਰੰਥ ਸਾਹਿਬ ਵਿਚ ਹੈ। ਸਭ ਤੋਂ ਪਹਿਲੇ ਨੇ ਬਾਬਾ ਫੇਰੂ ਜੀ, ਭਾਈ ਸਾਹਿਬ ਭਾਈ ਲਹਿਣਾ ਜੀ ਉਹਨਾਂ ਦੇ ਘਰ ਆਏ ਨੇ, ਪਰ ਬਾਬਾ ਫੇਰੂ ਜੀ ਉਦੋਂ ਪਹਿਲੇ ਹੀ ਚਲਾਣਾ ਕਰ ਗਏ ਨੇ ਜਦੋਂ ਅਜੇ ਪੁੱਤਰ ਬਾਬੇ ਨਾਨਕ ਦੀ ਸ਼ਰਨ ਵਿਚ ਵੀ ਨਹੀਂ ਗਿਆ। ਜਿਸ ਦਿਨ ਬਾਬੇ ਫੇਰੂ ਨੇ ਚਲਾਣਾ ਕੀਤਾ ਬਾਬਾ ਜੀ ਨੇ, ਉਸ ਦਿਨ ਪੁੱਤਰ ਨੂੰ ਆਪ ਆਪਣੇ ਸੰਗ ਦਾ ਉਹ ਮੁਖੀ ਥਾਪ ਕੇ ਗਏ ਕਿ ਅੱਜ ਤੋਂ ਬਾਅਦ ਤੁਸੀਂ ਜਵਾਲਾ ਜੀ ਇਸ ਜਥੇ ਦੀ ਅਗਵਾਈ ਕਰਨੀ, ਕੋਈ ਪਤਾ ਨਹੀਂ। ਦੂਸਰੇ ਨੇ ਬਾਬਾ ਤੇਜ ਭਾਨ ਜੀ, ਗੁਰੂ ਅਮਰਦਾਸ ਜੀ ਦੇ ਪਿਤਾ, ਉਹਨਾਂ ਨੂੰ ਵੀ ਕੋਈ ਪਤਾ ਨਹੀਂ ਕਿ ਜਿਹੜਾ ਪੁੱਤਰ ਮੇਰਾ ਤੀਰਥਾਂ ਤੇ ਜਾਂਦਾ ਹੈ, ਕੱਲ ਨੂੰ ਇਹਨੇ ਬਾਬੇ ਨਾਨਕ ਦੀ ਜੋਤ ਦਾ ਵਾਰਸ ਬਣਨਾ ਹੈ। ਤੀਸਰੇ ਪਿਤਾ ਨੇ ਬਾਬਾ ਹਰਦਾਸ ਜੀ, ਮੈਂ ਤਾਂ ਤਿੰਨ ਨਾਂ ਲਏ ਨੇ ਕਿਉਂਕਿ ਇਹਨਾਂ ਤਿੰਨਾਂ ਬਜ਼ੁਰਗਾਂ ਦੇ ਨਾਂ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਨੇ। ਹੁਣ ਤੀਸਰੇ ਨੇ ਬਾਬਾ ਹਰਦਾਸ ਜੀ। ਬਾਬਾ ਹਰਦਾਸ ਜੀ ਨੇ ਧੰਨ ਗੁਰੂ ਰਾਮਦਾਸ ਭਾਈ ਜੇਠਾ ਜੀ ਦੇ ਪਿਤਾ, ਤੇ 7 ਸਾਲ ਦੀ ਉਮਰ ਸੀ ਭਾਈ ਜੇਠਾ ਜੀ ਦੀ ਜਿਸ ਦਿਨ ਪਿਤਾ ਹਰਦਾਸ ਦੀ ਅਰਸੀ ਉੱਠ ਗਈ। ਆਪ ਸਭ ਨੂੰ ਪਤਾ, ਮੈਂ ਸਿਰਫ ਇੱਕ ਉਦਾਹਰਨ ਦੇ ਰਿਹਾ, ਸੱਤਵਾਦੀ ਇੱਕ ਪੁੱਤਰ ਪੈਦਾ ਹੋ ਜਾਏ ਕਈ ਕੁੱਲਾਂ ਦਾ ਨਾਂ ਰੋਸ਼ਨ ਕਰ ਜਾਂਦਾ ਹੈ। ਹੁਣ ਬਾਬਾ ਫੇਰੂ ਜੀ ਨੂੰ ਕੋਈ ਪਤਾ ਨਹੀਂ ਕਿ ਜਿਹੜਾ ਮੇਰਾ ਪੁੱਤਰ ਲੈਣਾ ਹੈ, ਕੱਲ ਇਹਦੇ ਸਿਰ ਦੇ ਉੱਤੇ ਅਰਸ਼ੀ ਨੂਰ ਝਟਿਆ ਜਾਣਾ। ਬਾਬਾ ਤੇਜ ਭਾਨ ਨੂੰ ਕੋਈ ਪਤਾ ਨਹੀਂ ਕਿ ਮੇਰੇ ਪੁੱਤਰ ਨੂੰ 11-12 ਬਖਸ਼ਾਂ ਮਿਲਣੀਆਂ ਨੇ, ਗੁਰੂ ਅੰਗਦ ਸਾਹਿਬ ਤੋਂ ਬਾਅਦ ਇਹਨਾਂ ਗੁਰੂ ਬਣਨਾ ਹੈ। ਤੇ ਬਾਬੇ ਹਰਦਾਸ ਨੂੰ ਤੇ ਪਤਾ ਹੀ ਨਹੀਂ ਕਿ 7 ਸਾਲ ਦੇ ਬੱਚੇ ਨੂੰ ਛੱਡ ਕੇ ਚਲਾਣਾ ਕਰ ਗਏ। ਜਿਹੜਾ ਬੱਚਾ ਅੱਜ ਤੀਕਰਾ ਘੁੰਗਣੀਆਂ ਵੇਚਦਾ ਪਿਆ ਹੈ, ਕੱਲ ਨੂੰ ਇਸ ਬੱਚੇ ਦਾ ਨਾਮ ਲੈ ਕੇ ਦੇ ਮਾਤਾ ਪਿਤਾ ਨੂੰ ਨਮਸਕਾਰ ਹੋਵੇਗੀ। ਪਰ ਤਿੰਨਾਂ ਬਜ਼ੁਰਗਾਂ ਦੇ ਨਾਂ ਬਾਣੀ ਵਿਚ ਦਰਜ ਨੇ। ਅਸੀਂ ਜਦੋਂ ਪੜ੍ਹਨੇ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ, ਫੇਰ ਵਸਾਇਆ ਫੇਰੂ ਆਣ ਸਤਿਗੁਰ ਖਾਡੂਰ, ਫੇਰੂ ਆਣ ਦਾ ਅਰਥ ਹੈ ਬਾਬੇ ਫੇਰੂ ਦੇ ਪੁੱਤਰ ਨੇ। ਭੱਟਾ ਨੇ ਤਾਂ ਇੱਥੋਂ ਤੱਕ ਸ਼ਬਦ ਵਰਤਿਆ ਫਿਰਨ ਸ਼ੀ ਦਾ ਅਰਥ ਹੈ ਬਾਬੇ ਫੇਰੂ ਦਾ ਸ਼ੇਰ ਪੁੱਤਰ ਗੁਰੂ ਅੰਗਦ ਸਾਹਿਬ। ਹੁਣ ਬਾਬੇ ਫੇਰੂ ਨੂੰ ਕੀ ਪਤਾ ਕਿ ਮੇਰੇ ਪੁੱਤਰ ਨੂੰ ਗੁਰੂ ਗ੍ਰੰਥ ਸਾਹਿਬ ਚ ਸ਼ੇਰ ਪੁੱਤਰ ਕਹਿਣਾ ਹੈ? ਨਹੀਂ, ਬਾਬਾ ਲਹਿਣਾ ਜੀ ਦੇ ਆਉਣ ਦੀ ਦੇਰ ਸੀ, ਬਾਬਾ ਫੇਰੂ ਜੀ ਦਾ ਨਾਂ ਦੁਨੀਆਂ ਵਿਚ ਰੋਸ਼ਨ ਹੋ ਗਿਆ। ਦੂਸਰਾ ਤੱਕੋ, ਬਾਬਾ ਤੇਜ ਭਾਨ ਜੀ।
ਅਸੀਂ ਪੜ੍ਹਨੇ ਆ ਭੱਲੋ ਕੁਹਾਲ ਤੇ ਜੋ ਤਨਾ, ਤਨ ਦਾ ਖਰੀ ਅਰਥ ਹੁੰਦਾ ਪੁੱਤਰ, ਕਿ ਭੱਲਿਆਂ ਦੀ ਕੁੱਲ ਵਿਚ ਬਾਬੇ ਤੇਜ ਭਾਨ ਦੇ ਪੁੱਤਰ ਗੁਰੂ ਅਮਰਦਾਸ ਦੀ ਉਪਮਾ ਹੈ। ਕੀ ਪਤਾ ਸੀ ਕਿ 72 ਸਾਲ ਦੇ ਮੇਰੇ ਪੁੱਤਰ ਨੇ ਮੇਰੇ ਨਾਮ ਨੂੰ ਦੁਨੀਆਂ ਵਿਚ ਰੋਸ਼ਨ ਕਰ ਦੇਣਾ। ਤੀਸਰੀ ਉਦਾਹਰਨ, ਗੁਰੂ ਗ੍ਰੰਥ ਸਾਹਿਬ ਵਿਚ ਮੈਂ ਸਿਰਫ ਇੱਕ ਤੁਕ ਲਈ ਹੈ, ਕਬ ਕੱਲ ਠਾਕੁਰ ਉੱਥੇ ਛੱਠੇ ਨੂੰ ਕੰਨਾ ਨੀ ਲੱਗਾ, ਉੱਥੇ ਛੱਠਾ ਕੱਕੇ ਥੱਲੇ ਅੰਕੜ ਤੇ ਰਾਰਾ, ਕਬ ਕੱਲ ਠਾਕੁਰ ਹਰਦਾਸ ਤਨੇ ਗੁਰ ਰਾਮਦਾਸ ਸਾਰ ਅਪਾਰ ਭਾਰ। ਹੁਣ ਉੱਥੇ ਸ਼ਬਦ ਦੇ ਠਾਕੁਰ ਦਾ ਅਖਰੀ ਅਰਥ ਹੁੰਦਾ ਠਾਕੁਰ, ਜਿਵੇਂ ਚੌਧਰੀ ਸਰਦਾਰ ਪਦਵੀ ਹੈ, ਠਾਕੁਰ ਇੱਕ ਬੜੀ ਵੱਡੀ ਪਦਵੀ ਹੈ। ਗੁਰੂ ਗ੍ਰੰਥ ਸਾਹਿਬ ਚ ਉਹ ਭਾਈ ਹਰਦਾਸ ਜਿਨ੍ਹਾਂ ਨੇ ਅੱਤ ਦੀ ਗਰੀਬੀ ਦੇ ਦਿਨ ਵਿਚ ਆਪਣੇ ਬੱਚੇ ਨੂੰ 4-5 ਸਾਲ ਆਪਣੇ ਹੱਥੀ ਪਾਲਿਆ, ਕਿਉਂਕਿ ਮਾਤਾ ਦਇਆ ਕੌਰ ਦੇ ਚਲਾਣੀ ਤੋਂ ਬਾਅਦ ਭਾਈ ਹਰਦਾਸ ਨੇ ਪਾਲਿਆ। ਜਿਹੜੇ ਅੰਤਲੇ ਸਮੇਂ ਮੌਤ ਜਦੋਂ ਹੋਈ, ਕੁਝ ਕੁ ਸਰੀਰ ਉਸ ਅਰਥੀ ਨੂੰ ਚੁੱਕਣ ਵਾਲੇ ਸਨ, ਪਰ ਗੁਰੂ ਗ੍ਰੰਥ ਸਾਹਿਬ ਚ ਕਿਹਾ ਠਾਕੁਰ ਹਰਦਾਸ ਜਿਹਦੇ ਘਰ ਵਿਚ ਪੁੱਤਰ ਪੈਦਾ ਹੋਇਆ ਗੁਰੂ ਰਾਮਦਾਸ, ਤੇ ਉਹ ਗੁਰੂ ਰਾਮਦਾਸ ਜਿਹੜੇ ਅੰਦਰ ਖਾਲੀ ਭਰਨ ਵਾਸਤੇ ਆ ਗਏ। ਪਿਆਰਿਓ, ਹੁਣ ਇਹ ਸਤਵਾਦੀ ਪੁੱਤਰਾਂ ਦੇ ਨਾਲ ਕਿੰਨਾ ਕੁ ਨਾਮ ਉੱਚਾ ਹੋ ਗਿਆ। ਗੁਰੂ ਅਰਜਨ ਸਾਹਿਬ ਕਿੰਨੇ ਪਿਆਰਿਆ, ਉਹ ਪੁੱਤਰ ਜਿਹੜੇ ਸਤਵਾਦੀ ਨੇ। ਵਾਹਿਗੁਰੂ ਮੇਲ ਕਰੇ, ਮੈਂ ਅਕਸਰ ਅਰਜ਼ ਕਰਨਾ ਪਿਆਵਾਂ, ਜਿਹੜੇ ਪਾਸੇ ਅਸੀਂ ਆਪਾਂ ਤੁਰਨੇ ਪਏ ਨਾ, ਇਹ ਗੁਰਮਤ ਨਹੀਂ ਕਹਿੰਦੀ। ਅੱਜ ਅਸੀਂ ਦੇਖਦੇ ਹਾਂ ਕਿ ਸਾਡੇ ਨੌਜਵਾਨ ਖਾਸ ਕਰਕੇ ਮਾਂ ਬਾਪ ਦਾ ਉਹ ਅਦਬ ਨਹੀਂ, ਤੇ ਖਾਸ ਕਰਕੇ ਇਹਨਾਂ ਮੁਲਕਾਂ ਵਿਚ ਤਕਰੀਬਨ ਖਿਮਾ ਕਰਿਓ, 75% ਮਾਂ ਬਾਪ ਲਹੂ ਦੇ ਅਥਰੂ ਰੋਂਦੇ ਨੇ, ਅਸਲ ਵਿਚ ਉਹਨਾਂ ਕੋਲ ਹੋਰ ਰਾਹ ਕੋਈ ਨਹੀਂ। ਅਸੀਂ ਅੱਜ ਜਿਸ ਕਲਚਰ ਵਿਚੋਂ ਆਏ ਹਾਂ, ਅਸੀਂ ਸਭ ਕੁਝ ਆਪਣੇ ਬੱਚੇ ਲਈ ਦਾਅ ਤੇ ਲਾਉਂਦੇ ਹਾਂ, ਤੇ ਜੇ ਉਹ ਬੱਚਾ ਹੀ ਵੱਡਾ ਹੋ ਕੇ ਮਾਂ ਬਾਪ ਤੋਂ ਅੱਖਾਂ ਫੇਰ ਜਾਏ, ਤੇ ਫਿਰ ਉਸ ਮਾਂ ਬਾਪ ਤੇ ਕੀ ਵਾਪਰੇਗੀ। ਇੱਕ ਮੈਂ ਉਦਾਹਰਣ ਤੇ ਸ਼ਹਿਰ ਦਿੱਤੀ ਸੀ, ਬੜੀ ਸੋਹਣੀ ਅੰਗਰੇਜ਼ੀ ਵਿਚ ਇਹ ਕਹਾਵਤ ਹੈ, ਤੇ ਮੈਂ ਉਦਾਹਰਣ ਸਿਰਫ ਅਰਜ਼ ਕਰਨ ਲੱਗਾ ਕਿ ਜਿਸ ਦਿਨ ਮਨੁੱਖ ਦਾ ਜਨਮ ਹੁੰਦਾ ਹੈ, ਅਸੀਂ ਪਹਿਲਾ ਸਾਹ ਮਾਂ ਦੀ ਕੁੱਖ ਵਿਚ ਲੈਂਦੇ। ਜਿਤਨੇ ਵੀ ਆਪਾਂ, ਚਾਹੇ ਇਸਤਰੀ ਚਾਹੇ ਮਰਦ ਚਾਹੇ ਬੱਚਾ ਚਾਹੇ ਬਜ਼ੁਰਗ, ਜਿਸ ਦਿਨ ਜਨਮ ਹੋਇਆ ਪਹਿਲਾ ਸਾਹ ਮਾਂ ਦੀ ਗੋਦ ਵਿਚ ਲਿਆ। ਤੇ ਪਿਛਲੇ ਦਿਨ ਮੈਂ ਅਰਜ਼ ਕੀਤੀ ਸੀ, ਜਨਮ ਦੀ ਪੀੜਾ ਕੇਵਲ ਬੱਚੇ ਨੂੰ ਨਹੀਂ, ਜਨਮ ਦੀ ਪੀੜਾ ਮਾਂ ਦੇ ਅੰਦਰ ਹੈ, ਕਿੰਨੀ ਕੁ ਦੁੱਖ ਹੰਡਾਉਂਦੀ ਹੈ। ਤੇ ਇਹ ਦੇਖੋ, ਫਿਰ ਇੱਕ ਦਿਨ ਇਹ ਵੀ ਅਰਜ਼ ਕੀਤੀ ਕੀ ਕਾਰਨ ਹਰ ਮਨੁੱਖ ਦੀ ਜ਼ਬਾਨ ਤੇ ਅਖੀਰਲੇ ਸਮੇਂ ਤੱਕ ਮਾਂ ਹੀ ਸ਼ਬਦ ਕਿਉਂ ਰਹਿੰਦਾ, ਭਾਵੇਂ ਉਹ 100 ਸਾਲ ਦਾ ਹੋ ਜਾ, ਉਹਦੇ ਪੁੱਤਰ ਪੋਤਰੇ ਪੜਪੋਤਰੇ ਹੋਣ, ਪਰ ਜਦੋਂ ਵੀ ਦੁੱਖ ਪੈਂਦਾ ਕਹਿੰਦਾ ਹਾਏ ਮਾਂ। ਕੀ ਕਾਰਨ, ਨੂੰ 100 ਸਾਲ ਹੋ ਗਏ, ਮਾਂ ਗਈ ਨੂੰ ਵੀ 23 ਸਾਲ ਹੋ ਗਏ, ਕਿਉਂ ਨੀ ਮਾਂ ਭੁੱਲਦੀ ਪਈ? ਕਿਉਂਕਿ ਉਸਨੇ 9 ਮਹੀਨੇ ਮਾਂ ਦੀ ਖੁਰਾਕ ਵਿੱਚੋਂ ਖੁਰਾਕ ਲਈ ਹੈ, ਮਾਂ ਦੇ ਸਵਾਸ ਵਿੱਚੋਂ ਸਵਾਸ ਲਏ ਨੇ, ਮਾਂ ਦੀ ਜ਼ਿੰਦਗੀ ਵਿੱਚੋਂ ਜ਼ਿੰਦਗੀ ਲਈਏ, ਮਾਂ ਦੇ ਜੀਵਨ ਵਿੱਚੋਂ ਜੀਵਨ ਲਿਆ। ਤੇ ਜਿੰਨੀ ਦੇਰ ਤੱਕ ਉਹ ਜ਼ਿੰਦਗੀ ਜਿੰਦਾ ਰਹੇਗਾ, ਜਿਹਨੇ ਮਾਂ ਨੇ ਜ਼ਿੰਦਗੀ ਦਿੱਤੀ, ਉਹ ਅੰਤਲੇ ਸਮੇਂ ਤੱਕ ਮਾਂ ਹੀ ਗਏ, ਚਾਹੇ ਮਰਦ ਚਾਹੇ ਇਸਤਰੀ। ਪਿਆਰਿਓ, ਦੇਖੋ ਸੱਜਣ, ਕਹਿੰਦੇ ਨੇ ਇਹ ਮਨੁੱਖ, ਜਿਸ ਦਿਨ ਤੇਰਾ ਜਨਮ ਹੋਇਆ, ਤੂੰ ਪਹਿਲਾ ਸਵਾਸ ਮਾਂ ਦੀ ਗੋਦ ਵਿਚ ਲਿਆ, ਤੇਰੇ ਜਨਮ ਦੇਣ ਦੀ ਪੀੜਾ ਨੂੰ ਇਸ ਖਿੰਨ ਵਿਚੋਂ ਮੁਸਕਰਾਤ ਵਿਚ ਬਦਲ ਗਈ। ਜਨਮ ਦਿੰਦਿਆਂ ਰੋਈ, ਪਰ ਜਦੋਂ ਤੇਰੇ ਚਿਹਰੇ ਨੂੰ ਦੇਖਿਆ, ਘੁੱਟ ਕੇ ਸੀਨੇ ਨਾ ਲਾਇਆ, ਉਹਦੇ ਰੋਣ ਵਾਲੇ ਅਥਰੂ ਇੱਕੋਦਮ ਖੁਸ਼ੀ ਦੇ ਅਥਰੂ ਬਣ ਗਏ। ਹਕੀਕਤ ਹੈ, ਕਹਿੰਦੇ ਨੇ ਪਹਿਲਾਂ ਤੂੰ ਸਵਾਸ ਮਾਂ ਦੀ ਗੋਦ ਵਿਚ ਲਿਆ, ਮਾਂ ਬਾਪ ਨੇ ਆਪਣਾ ਫਰਜ਼ ਅਦਾ ਕੀਤਾ, ਬਸ ਇੱਕ ਕੰਮ ਕਰੀ, ਜੇ ਮਾਂ ਬਾਪ ਦੀ ਦਾਤ ਰੱਬ ਨੇ ਤੈਨੂੰ ਦਿੱਤੀ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਨੇ ਦਾਤ ਮੰਨੀ ਹੈ ਮਾਂ ਬਾਪ, ਕਹਿੰਦੇ ਨੇ ਜੇ ਰੱਬ ਨੇ ਮਾਂ ਬਾਪ ਦੀ ਦਾਤ ਦਿੱਤੀ ਹੈ, ਪਹਿਲਾਂ ਸਵਾਸ ਤੂੰ ਮਾਂ ਦੀ ਗੋਦ ਵਿਚ ਲਿਆ, ਜਿਸ ਦਿਨ ਮਾਂ ਦਾ ਅੰਤਲਾ ਸਵਾਸ ਹੋਵੇ, ਉਸ ਦਿਨ ਮਾਂ ਦਾ ਸਿਰ ਤੇਰੀ ਗੋਦ ਵਿਚ ਹੋਵੇ, ਬਸ ਉਹਦਾ ਅੰਤਲਾ ਸਵਾਸ ਤੇਰੀ ਗੋਦ ਵਿਚ ਨਿਕਲੇ, ਸਮਝੀ ਤੂੰ ਮਾਂ ਬਾਪ ਦੀ ਸੇਵਾ ਕਰ ਗਿਆ ਹੈ। ਪਰ ਭਾਈ ਸਾਹਿਬ ਨੇ ਕਿਤੋਂ ਗਈ, ਸਤਵਾਦੀ ਪੁੱਤਰ ਨਹੀਂ। ਪਿਆਰਿਓ, ਅਸੀਂ ਤਾਂ ਨਿੱਕੀ ਨਿੱਕੀ ਗੱਲ ਦਾ ਲੇਖਾ ਕਰਨੇ ਆ, ਟਕਿਆਂ ਟਕਿਆਂ ਦਾ ਮਾਂ ਬਾਪ ਨਾਲ ਲੇਖਾ ਕਰਨੇ ਆ, ਨਹੀਂ, ਮਾਂ ਬਾਪ ਦੇ ਚਰਨਾਂ ਵਿਚ ਸਭ ਕੁਝ ਰੱਖ ਕੇ ਕਦੀ ਪੁੱਛਿਆ ਨਾ ਕਰ ਤੂੰ ਕਿੱਥੇ ਖਰਚ ਕੀਤਾ, ਕਿਉਂਕਿ ਉਸ ਮਾਂ ਬਾਪ ਦਾ ਤੂੰ ਕਰਜ਼ ਕਈ ਜਨਮ ਨਹੀਂ ਉਤਾਰ ਸਕਦਾ। ਜੇ ਅੰਦਰੋਂ ਸਮਝੀਏ, ਭਾਈ ਗੁਰਦਾਸ ਨੇ ਇੱਕ ਸ਼ਬਦ ਕਿਹਾ ਹੈ, ਕਹਿੰਦੇ ਨੇ ਕਾਮਣ ਕਾਮਣੇ ਆਰੀਏ, ਕਾਮਣ ਦਾ ਅਖਰੀ ਅਰਥ ਟੂਣਾ, ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਸ਼ਬਦ ਹੈ ਗੁਣ ਕਾਮਣ ਕਾਮਣ ਕਰੇ, ਇੱਕ ਕਾਮਣ ਦੇ ਨਾਣੇ ਨੂੰ ਸਿਹਾਰੀ, ਇੱਕ ਨਾਣੇ ਦੇ ਥੱਲੇ ਕਾਮਣ ਦੇ ਥੱਲੇ ਔਂਕੜ ਹੈ, ਜਿਸ ਨਾਣੇ ਨੂੰ ਸਿਹਾਰੀ ਇਹਦਾ ਅਰਥ ਇਸਤਰੀ, ਜਿੱਥੇ ਔਂਕੜ ਉਹਦਾ ਅਰਥ ਟੂਣਾ, ਗੁਣ ਕਾਮਣ ਕਾਮਣ ਕਰੇ ਤਾਂ ਪਿਆਰੇ ਕੋ ਪਾਵੇ, ਜੇ ਇਸਤਰੀ ਗੁਣਾਂ ਦਾ ਟੂਣਾ ਕਰੇ ਤੇ ਪਤੀ ਖੁਸ਼ ਰਹੇ। ਭਾਈ ਸਾਹਿਬ ਨੇ ਇੱਕ ਬਚਨ ਕਿਹਾ, ਕਾਮਣ ਕਾਮਣ ਆੜੀਏ ਇਹ ਮਾਇਆ ਤੂੜੇ ਕਰਨ ਵਾਲੀਏ, ਤੂੰ ਕਿਹੋ ਜਿਹਾ ਟੂਣਾ ਬੰਦੇ ਉੱਤੇ ਕਰ ਦਿੱਤਾ। ਕਾਮਣ ਕਾਮਣ ਆੜੀਏ ਕੀਤੋ ਕਾਮਣ ਕੰਤ ਪਿਆਰੇ, ਜੰਮੇ ਸਾਈ ਵਿਸਰਿਆ, ਜਿਦਨ ਜਨਮ ਹੋਇਆ ਸੀ ਉਦਨ ਮਾਇਆ ਟੂਣਾ ਕੀਤਾ, ਇਹਨੂੰ ਰੱਬ ਭੁੱਲ ਗਿਆ, ਵਿਆਹਿਆ ਮਾਂ ਪਿਓ ਵਿਸਾਰੇ, ਜਿਦਨ ਵਿਆਹ ਹੋਇਆ ਉਦਨ ਮਾਂ ਬਾਪ ਨੂੰ ਵਿਸਾਰ ਦਿੱਤਾ। ਸਾਹਿਬ ਕਿਰਪਾਲੂ ਜੀ ਦੇ ਅੰਮ੍ਰਿਤ ਬਚਨ ਨੇ ਪਿਆਰਿਓ। ਮੈਂ ਵੈਸੇ ਚਾਹੁੰਦਾ ਹਾਂ ਤਕਰੀਬਨ ਕਿਸੇ ਦਿਨ ਸਮਾਂ ਬਣਿਆ ਹੋਰ ਖੋਜ ਕਰਕੇ ਕੇਵਲ ਦੋ ਘੰਟੇ ਮਾਂ ਬਾਪ ਦੇ ਅੱਧ ਵਿਚ ਬੋਲਿਆ ਜਾਏ। ਮੇਰੇ ਗੁਰੂ ਰਾਮਦਾਸ ਨੇ ਤੇ ਆਪਣੇ ਪੁੱਤਰ ਨੂੰ ਕਹਿ ਦਿੱਤਾ ਸੀ, ਠੀਕ ਹੈ ਮੇਰਾ ਖੂਨ ਹੈ, ਪਰ ਜਿੰਨੇ ਜਨਮ ਦਿੱਤਾ ਉਹਦੇ ਸਾਹਮਣੇ ਅੱਖਾਂ ਕੱਢ ਕੇ ਬੋਲੀਏ ਤੇ ਪਾਪ ਕਦੀ ਨੀ ਉਤਰਦਾ। ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨ ਕੇ ਜਣੇ ਵਡੀਰੇ ਤੁਮ ਕੋ ਤਿੰਨ ਸੌ ਝਗੜਤ ਪਾਪ। ਬੇਟਾ ਜਿੰਨੇ ਜਨਮ ਦਿੱਤਾ ਉਹਦੇ ਨਾਲ ਝਗੜਾ ਕਰੀਏ ਤੇ ਸਿਰ ਤੇ ਪਾਪ ਚੜਦਾ ਹੈ। ਖੈਰ ਮੈਂ ਆਪਣੇ ਵਿਸ਼ੇ ਵਾਲਾ ਹਾਂ, ਅਪ ਜਸ਼ਨ ਮਿਟੰਤ ਬਦਨਾਮੀ ਕਲੰਕ ਮਿਟ ਜਾਂਦੇ ਨੇ ਕਦੋਂ, ਕਹਿਣ ਲੱਗੇ ਸੱਤ ਪੁੱਤਰ ਹੈ, ਜਦੋਂ ਸੱਤਵਾਦੀ ਪੁੱਤਰ ਜਨਮ ਲੈ ਲੈ, ਜਦੋਂ ਘਰ ਵਿੱਚ ਚੰਗਾ ਪੁੱਤਰ ਜਨਮ ਲੈ। ਸਾਹਿਬ ਕਹਿੰਦੇ ਨੇ ਇਸੇ ਤਰ੍ਹਾਂ ਜਿਵੇਂ ਚੰਗੇ ਪੁੱਤਰ ਦੇ ਆਉਣ ਨਾਲ ਕੁੱਲ ਰੋਸ਼ਨ ਹੁੰਦੀ ਏ। ਸਿਮਰ ਤਬਿਆ ਸਿਮਰਨ ਕਰਿਆ ਕਰ ਰਿਦਾ ਆਪਣੇ ਹਿਰਦੇ ਵਿੱਚ। ਪਿਆਰਿਓ ਆਪਾਂ ਰਸਨਾ ਨਾਲ ਵੀ ਕਰਨੇ ਆ, ਗਲੇ ਨਾਲ ਵੀ ਕਰਨੇ ਆ, ਗੁਰੂ ਸਾਹਿਬ ਦੇ ਚਰਨਾਂ ਚ ਅਰਦਾਸ ਕਰੀਏ, ਹਿਰਦੇ ਵਿੱਚ ਨਾਮ ਟਿਕ ਜਾਏ, ਅੰਦਰ ਵਸ ਜਾਏ। ਕਬੀਰ ਸਾਹਿਬ ਨੇ ਤਾਂ ਇਸ ਤੋਂ ਅੱਗੇ ਗੱਲ ਕੀਤੀ, ਕਹਿੰਦੇ ਜਿੱਥੋਂ ਸਵਾਸ ਚੱਲਦਾ ਨਾਭੀ, ਕਹਿੰਦੇ ਮੈਂ ਨਾਭੀ ਵਾਲੀ ਥਾਂ ਤੇ ਨਾਮ ਟਿਕਾ ਦਿੱਤਾ ਹੈ। ਉੱਥੇ ਉਹਨਾਂ ਦਾ ਇੱਕ ਬਚਨ ਪੜ੍ਹਨੇ, ਨਾਭ ਕਮਲ ਮੈਂ ਬੇਦੀ ਰਚਨੇ ਬ੍ਰਹਮ ਗਿਆਨ ਉਚਾਰਾ। ਕਹਿੰਦੇ ਨੇ ਰਾਮ ਰਾਏ ਸੋ ਦੁਲ ਹੋ ਪਾਇਓ ਅਸਵਡ ਭਾਗ ਹਮਾਰਾ। ਸਾਹਿਬ ਕਹਿੰਦੇ ਨੇ ਖਿਰਦੇ ਵਿੱਚ ਨਾਮ ਵਸੇ। ਹੁਣ ਜਿਹੜੇ ਇਸ ਮਾਰਗ ਤੇ ਚੱਲਦੇ ਪਏ ਨੇ ਨਾ, ਉਹਨਾਂ ਗੁਰਮੁਖਾਂ ਨੂੰ ਇਹ ਭਲੀ ਭਾਂਤ ਪਤਾ ਹੈ। ਪਿਆਰਿਓ ਜਦੋਂ ਅਸੀਂ ਰਸਨਾ ਨਾਲ ਜਾਪਣੇ, ਹੁਣ ਕਈ ਸਵਾਲ ਹੁੰਦੇ ਨੇ ਵੀ ਜਿਹੜਾ ਅਸੀਂ ਰਸਨਾ ਨਾਲ ਜਾਪਣੇ ਆ ਇਹ ਤੇ ਤੋਤਾ ਰਤਨ ਜੀ, ਮੈਂ ਇੱਕ ਬੇਨਤੀ ਕਰਾਂ, ਨਹੀਂ ਉਹ ਤੂੰ ਤੋਤਾ ਹੀ ਰਚਾ ਕੇ ਦੇਖ ਲੈ ਸੀ ਤੇ ਤੋਤਾ ਰਟਾਉਣ ਵਾਲੀ ਕਣਕਾਂ ਵੀ ਤਰ ਗਏ ਸੀ, ਉਹਦਾ ਵੀ ਪਾਰ ਉਤਾਰਾ ਹੋ ਗਿਆ। ਹੁਣ ਬਗੈਰ ਸਿਮਰਨ ਕਰਨ ਤੋਂ, ਬਗੈਰ ਕਮਾਈ ਕਰਨ ਤੋਂ ਪਤਾਕਸ਼ ਕਰੀ ਜਾਣੇ, ਉਹਨਾਂ ਨੂੰ ਬਾਬਾ ਜੀ ਨੇ ਬਾਣੀ ਵਿੱਚ ਕਹਿ ਕਿ ਆਪ ਨਾ ਦੇਹ ਚੁਰੂ ਬਲ ਪਾਨੀ ਤੇ ਨਿੰਦਾ ਜੇ ਗੰਗਾ ਆਨੀ, ਹਰ ਜਸ ਸੁਣਿਆ ਨਾ ਹਰ ਗੁਣ ਗਾਵੇ ਬਾਤਨ ਹੀ ਅਸਮਾਨ ਗਰਾਵੇ। ਕਬੀਰ ਕਦੀ ਕਿਸੇ ਤੋਂ ਨੀ ਡਰੇ, ਕਹਿਣ ਲੱਗੇ ਜਿਹੜੇ ਰੱਬ ਦੇ ਭਗਤੀ ਤੋਂ ਖੇਣੇ ਤਰਕ ਕਰਦੇ ਫਿਰਦੇ ਨੇ, ਹੱਥ ਜੋੜੇ ਨਾ ਤੋਂ ਦੂਰ ਨਹੀਂ। ਕਹਿਣ ਲੱਗੇ ਐਸੇ ਲੋਗਨ ਸਿਉਂ ਕਿਆ ਕਹੀਏ, ਜੋ ਪ੍ਰਭ ਕੀਏ ਭਗਤ ਤੇ ਬਾਜ ਤਿੰਨ ਤੇ ਸਦਾ ਡਰਾਨੇ ਰਹੀ। ਹਜ਼ੂਰ ਕਿਰਪਾਲੂ ਜੀ ਦੇ ਅੰਮ੍ਰਿਤ ਬਚਨਾਂ ਵਿੱਚੋਂ ਮੈਂ ਇੱਕ ਬੇਨਤੀ ਕਰਾਂ, ਰੱਬ ਨੇ ਸਰੀਰ ਦਾ ਸਿਸਟਮ ਇਹੋ ਜਿਹਾ ਬਣਾਇਆ, ਇੱਕ ਸਾਲ ਵਿੱਚ ਮੈਂ ਉੱਥੇ ਅਰਜ਼ ਕੀਤੀ ਸੀ 1,60,00,000 ਵਾਰੀ ਸਾਡਾ ਦਿਲ ਧੜਕਦਾ ਹੈ, ਜਿਹੜਾ ਸਾਡਾ ਹਾਰਟ ਹੈ ਨਾ ਉਹ ਤਕਰੀਬਨ 1,60,00,000 ਧੜਕਦਾ ਹੈ, ਤੇ ਜਿਹੜਾ ਸਾਡਾ ਸਰੀਰ ਦਾ ਖੂਨ ਸਿਸਟਮ ਇਹੋ ਜਿਹਾ, ਕਿਡਨੀਆਂ ਸਾਡੇ ਖੂਨ ਨੂੰ ਸ਼ੁੱਧਤੀਆਂ ਕਰਦੀਆਂ ਨੇ, ਮਲ ਇੱਕ ਪਾਸੇ ਕਰਦੀਆਂ ਨੇ, ਸ਼ੁੱਧ ਖੂਨ ਇੱਕ ਪਾਸੇ ਕਰਦੀਆਂ ਨੇ, ਤਕਰੀਬਨ ਇੱਕ ਤੰਦਰੁਸਤ ਬੰਦੇ ਦਾ ਸਰੀਰ 6,00,000 ਗੈਲਨ ਹਰ ਸਾਲ ਉਹਦਾ ਖੂਨ ਸ਼ੁੱਧ ਕਰਦੀਆਂ ਨੇ ਕਿਡਨੀ, ਜਿਹੜਾ ਬੰਦਾ ਤੰਦਰੁਸਤ ਹੈ। ਹੁਣ 6,00,000 ਗੈਲਨ ਤੇ ਜਿਸ ਬੰਦੇ ਦਾ ਖੂਨ ਆਪਾਂ ਦੇਖਦੇ ਹਾਂ ਸ਼ੁੱਧ ਕਰਨਾ ਪੈ ਜਾਏ, ਜਿਹੜੇ ਡਾਇਲਸਿਸ ਕਰਾਉਂਦੇ ਨੇ ਨਾ ਕਦੀ ਉਹਨਾਂ ਨੂੰ ਪੁੱਛ ਕੇ ਦੇਖੋ, ਡਾਇਲਸਿਸ ਜਿੰਨਾ ਦਾ ਹੁੰਦਾ ਪਿਆ ਉਹ ਹਫਤੇ ਵਿੱਚ 3-3, 4-4 ਵਾਰੀ ਕਈ ਕਈ ਘੰਟੇ ਜਾਂਦੇ ਨੇ, ਤੇ ਮੈਂ ਉਸ ਵੇਲੇ ਕਹਿੰਦਾ ਮਣਾ ਇਹਨਾਂ ਨੂੰ ਦੇਖ ਕੇ ਸ਼ੁਕਰ ਕਰ, ਤੇਰਾ 6,00,000 ਗੈਲਨ ਹਰ ਸਾਲ ਖੂਨ ਸ਼ੁੱਧ ਪਿਆਉਂਦਾ, ਇਹ ਰੱਬ ਦੀ ਦਾਤ ਨੇ, ਕਿੰਨੇ ਨਾਲੀ ਫਿੱਟ ਕੀਤੀ ਤੇਰੇ ਅੰਦਰ, ਕਿੰਨੇ ਤੇਰੇ ਹਾਰਟ ਨੂੰ ਪੰਪ ਕਰਨ ਵਾਸਤੇ ਤਾਕਤ ਦਿੱਤੀ। ਪਿਆਰਿਆ ਇਹ ਸਰੀਰ ਰੱਬ ਨੇ ਬਣਤਰ ਐਸੇ ਬਣਾਈ, ਇਹ ਨਿਰੰਤਰ ਚੱਲਦਾ ਪਿਆ। ਤੂੰ ਰੋਟੀ ਖਾਣਾ, ਕਦੀ ਕਿਸੇ ਨੇ ਕਿਹਾ ਵੀ ਮੈਂ ਰੋਟੀ ਖਾਣ ਤੋਂ ਬਾਅਦ ਨੂੰ 2 ਘੰਟੇ ਪਹਿਲਾਂ 1-1 ਨਾੜੀ ਵਿੱਚ ਗਜ਼ਾ ਨੂੰ ਖੁਰਾਕ ਨੂੰ ਪਹੁੰਚਾਵਾਂਗਾ ਤਾਂ ਮੈਂ ਕੰਮ ਕਰਾਂਗਾ। ਮੈਂ ਕਹਿੰਦਾ ਜੇ ਕਿਤੇ ਖੁਰਾਕ ਖਾਣ ਤੋਂ ਬਾਅਦ ਸਾਨੂੰ ਮਿੱਝ ਬਣਾਉਣੀ ਪੈਂਦੀ, ਖੂਨ ਬਣਾਉਣਾ ਪੈਂਦਾ, ਖੱਡੀਆਂ ਨੂੰ ਤਾਕਤ ਦੇਣੀ ਪੈਂਦੀ, ਪਤਾ ਨੀ ਖੁਰਾਕ ਵਾਲੇ ਕਿੰਨੇ ਕੁ ਹਸਪੀਟਲ ਖੁੱਲ੍ਹਣੇ ਸਨ ਪਹੁੰਚਾਉਣ ਵਾਸਤੇ, ਨਹੀਂ ਤੂੰ ਖਾ ਲਿਆ ਪਹੁੰਚਾਏਗਾ ਰੱਬ, ਉਹ ਪਿਆਰਿਆ ਰੋਟੀ ਖਾ ਕੇ ਰੱਬ ਤੇ ਭਰੋਸਾ ਕਰਨਾ ਤੇ ਅੰਨ ਪਚ ਜਾਂਦਾ ਤੂੰ ਰਸਨਾ ਨਾਲ ਵਾਹਿਗੁਰੂ ਵਾਹਿਗੁਰੂ ਕਰ ਤੇ ਭਰੋਸਾ ਕਰ ਤੇਰੇ ਨਾਲ ਨਾਲ ਵਿਚ ਨਾਮ ਇੱਕ ਦਿਨ ਭਜੇ ਆਹ ਭਰੋਸਾ ਉਹਨਾਂ ਕਰ ਲੈ ਹਜ਼ੂਰ ਕਿਰਪਾਲੂ ਜੀ ਮੇਰ ਕਹਿੰਦੇ ਨੇ ਹਿਰਦੇ ਵਿਚ ਹਿਰਦੇ ਵਿਚ ਸਿਮਰਨ ਕਰ ਫਿਰ ਤੂੰ ਕਦੀ ਰਾਤ ਨੂੰ ਦੇਖ ਤੇਰੇ ਦਿਲ ਦੀ ਧੜਕਣ ਅਸਲ ਵਿਚ ਗੁਰੂ ਬਣ ਜਾਏਗੀ ਤੂੰ ਆਪਣੀਆਂ ਕਦੀ ਨਾੜਾਂ ਨੂੰ ਹੱਥ ਲਾ ਕੇ ਦੇਖੀ ਉਂਗਲ ਦੀ ਨਾੜ ਨੂੰ ਪਕੜ ਕੇ ਦੇਖੀ ਇਕਾਗਰਤਾ ਵੀ ਸੁਣੀ ਤੇਰੀਆਂ ਨਾੜਾਂ ਦੀ ਗੁਰੂ ਗੁਰੂ ਕਹਿਣਗੇ ਹਜ਼ੂਰ ਕਿਰਪਾਲੂ ਜੀ ਨੇ ਇਹੀ ਅੰਮ੍ਰਿਤ ਬਚਨ ਕਹੇ ਨੇ ਕਹਿਣ ਲੱਗੇ ਸਿਮਰ ਤੱਬਿਆ ਹਿਰਦੈ ਗੁਰਮੰਤਰਣ ਹੈ ਆਪਣੇ ਹਿਰਦੇ ਵਿਚ ਗੁਰਮੰਤਰ ਜਪ ਕਹਿਣ ਲੱਗੇ ਹੋਵੇਗਾ ਕਿ ਪ੍ਰੀਤਮ ਭਗਵਾਨ ਅਚੁੱਤੈ ਉਹ ਜਿਹੜਾ ਰੱਬ ਸਭ ਦਾ ਪਿਆਰਾ ਸਭ ਨੂੰ ਰਹਿਮਤਾ ਦੇਣ ਵਾਲਾ ਕਿਰਪਾਲੂ ਹੈ ਨਾਨਕ ਸੰਸਾਰ ਸਾਗਰ ਤਾਰਨ ਜੇ ਤੂੰ ਸਿਮਰਨ ਕਰੇਂ ਤੇਰੇ ਦੁੱਖ ਕਲੇਸ਼ ਕੱਟ ਕੇ ਤੈਨੂੰ ਭਵ ਸਾਗਰ ਤੋਂ ਤਾਰ ਦਏਗਾ ਕਿਉਂਕਿ ਪਰਮਾਤਮਾ ਦੇ ਹੱਥ ਵਿਚ ਸਭ ਕੁਝ ਹੈ ਅਸੀਂ ਢੇਰੀ ਢਾ ਦਿੰਦੇ ਹਾਂ ਨਾ ਨਹੀਂ ਜੀ ਜੋ ਕੁਝ ਹੁਣ ਹੋ ਗਿਆ ਹੁਣ ਕੋਈ ਵੀ ਇਲਾਜ ਨਹੀਂ ਸਿੱਖ ਨਾ ਕਦੀ ਇਹ ਸ਼ਬਦ ਕਹੇ ਗੁਰੂ ਗ੍ਰੰਥ ਸਾਹਿਬ ਵਿਚ ਇੱਕ ਸ਼ਲੋਕ ਹੈ ਬਾਬਾ ਜੀ ਦਾ ਜਿਹੜੇ ਲੋਕ ਕਹਿੰਦੇ ਨਾ ਲਓ ਸਾਹ ਚੱਲੇਗਾ ਹੁਣ ਬੰਦੇ ਨੇ ਕਿ ਜੀਣਾ ਮੈਂ ਹਰਾਉਣ ਸੱਚੇ ਪਾਤਸ਼ਾਹ ਕਹਿੰਦੇ ਨੇ ਨਹੀਂ ਕਿਹੜੇ ਭਰਮ ਵੀ ਤੁਰਿਆ ਫਿਰ ਮੈਂ ਜੇ ਰੱਖਣ ਵਾਲਾ ਚਾਹੇ ਤੇ ਸਮਾਸਾਂ ਤੋਂ ਬਿਨਾਂ ਵੀ ਬਚਾ ਸਕਦਾ ਇਹ ਸਲੋਕ ਹੈ ਪੜ੍ਹਿਓ ਜਿਹੜੇ ਘਰ ਕਿਤੇ ਚੀਕਾ ਰੱਖਿਆ ਹੋਵੇ ਸੀਆਂ ਬਾਜਾਂ ਚਰਗਾਂ ਕੁਈਆਂ ਇਹਨਾਂ ਖਵਾਲੇ ਕਾ ਕਾ ਖਾਣ ਤੇ ਨਾ ਮਾਸ ਖਵਾਲੇ ਇਹ ਚਲਾਏ ਰਾਹ ਨਦੀਆਂ ਵਿਚ ਟਿੱਬੇ ਦਿਖਾਲੇ ਥਲੀ ਕਰੇ ਅਸਗਾਂ ਭਰੋਸਾ ਕਰ ਇੱਥੇ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵੰਗ ਪਤਾ ਨੀ ਜਿਹੜਾ ਅਸੀਂ ਰੋਜ ਕਹਿੰਦੇ ਰਾਜ ਕਰੇਗਾ ਖਾਲਸਾ ਅੱਜ ਵੀ ਗੁਰਮੁਖਾਂ ਨੇ ਅਰਦਾਸ ਕਰਨੀ ਉਹਨਾਂ ਗੁਰਸਿੱਖਾਂ ਲਈ ਜਿਹੜੇ ਬੰਧਨਾਂ ਵਿਚ ਅਜੇ ਵੀ ਬੱਝੇ ਨੇ ਕਾਹਦੀ ਖਾਤਰ ਉਹ ਬੱਝੇ ਨੇ ਆਪਣੇ ਪੁੱਤਰਾਂ ਧੀਆਂ ਦੇ ਸੁੱਖ ਲਈ ਨਹੀਂ ਕੇਵਲ ਇਸ ਕੌਮ ਦੀ ਚੜ੍ਹਦੀ ਕਲਾ ਲਈ ਸਤਿਗੁਰੂ ਮਿਹਰ ਕਰੇ ਕਿਉਂਕਿ ਸਿੱਖ ਕੋਲ ਸਭ ਤੋਂ ਵੱਡੀ ਅਰਦਾਸ ਹੈ ਜਦੋਂ ਬੱਝ ਜਾਏ ਕਿਤੇ ਅੰਦਰ ਚਾਹੇ ਅੰਦਰੋਂ ਚਾਹੇ ਬਾਹਰ ਛੁਟਕਾਰਾ ਮਿਲਦਾ ਤੂੰ ਅਰਦਾਸ ਕਰਦਾਤਾ ਬਲ ਛੁਟਕੇ ਉਹ ਬੰਧਨ ਪਰੇ ਕਛੂ ਨਾ ਹੋ ਤੂੰ ਪਾਏ ਕਹੋ ਨਾਨਕ ਅਬ ਓਟ ਹਰ ਗਜ ਜਿਉਂ ਹੋ ਸਹਾਏ ਫਿਰ ਗੁਰੂ ਬੰਧਨ ਤੋੜਦੇ ਨੇ ਕਹਿੰਦੇ ਨੇ ਬਲ ਹੋਵਾ ਜਿਹੜੇ ਵਿਰੋਧੀ ਸੰਸਾਰੇ ਹੱਥ ਚੋ ਗਏ ਬਲ ਹੋਵਾ ਬੰਧਨ ਛੁੱਟੇ ਸਭ ਕੁਛ ਹੋ ਤੂੰ ਪਾਏ ਨਾਨਕ ਸਭ ਕੁਛ ਤੁਮਰੇ ਹੱਥ ਮੈਂ ਤੁਮੀ ਹੋਤ ਸਹਾਏ ਮੈਂ ਕਾਲਸ ਨੇ ਜਿਹੜਾ ਸਿੱਖ ਰਿਲੀਜਨ ਕੁਝ ਵਾਲੀਮ ਲਿਖੇ ਨੇ ਗੁਰੂ ਸਾਹਿਬਾਨ ਦੇ ਜੀਵਨ ਸੰਬੰਧੀ ਉਹਦੇ ਪਹਿਲੇ ਪੰਨੇ ਤੇ ਜਿਹੜੀਆਂ ਉਹਨੇ ਤੁਕਾਂ ਲਿਖੀਆਂ ਨੇ ਸਾਰੇ ਵਾਲੀਅਮ ਜਿੰਨੇ ਨੇ ਉੱਥੇ ਲਿਖਿਆ ਕਿ ਫੂਟੋ ਆਂਡਾ ਭਰਮ ਕਾ ਮਨੇ ਭਇਓ ਪ੍ਰਗਾਸ ਕਾਟੀ ਬੇਰੀ ਪਗੈ ਤੇ ਗੁਰਕੀਨੀ ਬੰਦ ਖਲਾਸ ਗੁਰੂ ਮੇਰ ਕਰੇ ਉਹਨਾਂ ਮਰਜੀਵੜਿਆਂ ਦੇ ਬੰਧਨ ਗੁਰੂ ਆਪ ਵਿਚ ਵਰਤ ਕੇ ਕੱਟੇ ਤੇ ਜਿੰਨੀ ਦੇਰ ਤੱਕ ਬੰਧਨ ਵਿਚ ਰੱਖਣਾ ਆਪਣੀ ਰਜਾ ਤੇ ਬੰਦਗੀ ਦੀ ਦਾਤ ਦੇਵੇ ਸਿਮਰਨ ਦੀ ਦਾਤ ਦੇਵੇ ਖੈਰ ਮੈਂ ਜਿਹੜੀ ਬੇਨਤੀ ਕਰਨਾ ਪਿਆ ਕਿ ਉਹ ਭਵ ਸਾਗਰ ਤੋਂ ਤਰ ਜਾਂਦੇ ਨੇ ਜਿਨ੍ਹਾਂ ਨੇ ਪਰਿਪੂਰਨ ਪਰਮੇਸ਼ਵਰ ਵਾਹਿਗੁਰੂ ਜੀ ਦੇ ਨਾਮ ਦਾ ਪੱਲਾ ਪਕੜਿਆ ਜਿਹੜੇ ਕਰਤਾਰ ਦੇ ਨਾਮ ਨੂੰ ਜਪਦੇ ਨੇ ਹਜ਼ੂਰ ਕਹਿੰਦੇ ਨੇ ਨਾਨਕ ਸੰਸਾਰ ਸਾਗਰ ਪਾਰਣੇ ਉਹ ਭਵਜਲ ਤੋਂ ਤਰ ਗਏ ਗੁਰੂ ਮੇਰ ਕਰੇ ਮੈਂ ਜਿਹੜੀ ਅਰਜ਼ ਕਰਦਾ ਪਿਆ ਸਾਂ ਕਿ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾਂਗ ਅਗਲੀ ਤੁਕ ਜ਼ਰੂਰ ਚੇਤੇ ਰੱਖਿਓ ਜੇਤੇ ਜੀ ਜੀਵ ਹੈ ਇੱਥੇ ਜੱਜੇ ਨੂੰ ਬਿਹਾਰੀ ਵਾਹ ਵਾਹ ਹਾਏ ਨੂੰ ਸਿਆਰੀ ਜੀਵ ਹੈ ਜਿੰਨੇ ਵੀ ਜੀ ਜਿਉਂਦੇ ਨੇ ਸਾਹ ਲੈਂਦੇ ਨੇ ਜੇਤੇ ਜੀ ਜੀਵ ਲੈ ਸਾਹ ਅਗਲੀ ਤੋਕੇ ਜਵਾਲੇ ਕੇ ਅਸਾਂ ਸਾਹ ਦੇ ਅੱਗੇ ਐੜਾ ਗੇਤਰ ਲਾ ਦਿੱਤਾ ਕਹਿਣ ਲੱਗੇ ਠੀਕ ਹੈ ਸਾਰੇ ਜੀ ਸਾਹ ਲੈ ਕੇ ਜੀਂਦੇ ਨੇ ਮੇਰੇ ਰੱਬ ਜੀ ਜੇ ਤੂੰ ਜਵਾਨ ਤੇ ਆਵੇ ਤੇ ਸਾਹਾਂ ਤੋਂ ਬਿਨਾਂ ਵੀ ਜਵਾ ਲੈਣਾ ਕਿ ਤੁਸੀਂ ਸਮਰੱਥ ਹੋ ਨਾ ਇਹ ਕਾਰਨ ਹਜ਼ੂਰ ਕਿਰਪਾਲੂ ਕਹਿੰਦੇ ਨੇ ਤੂੰ ਢੇਰੀ ਨਾ ਢਾਹ ਤੂੰ ਅੰਦਰ ਨੂੰ ਗੁਰੂ ਦੇ ਚਰਨਾਂ ਵਿਚ ਢਾਹ ਦੇ ਆਪਣੇ ਬਾਹਰ ਨਾ ਢੇਰੀ ਢਾਹ ਤੂੰ ਗੁਰੂ ਦੇ ਸਾਹਮਣੇ ਆ ਕੇ ਢਹਿ ਪਏ ਤੇ ਬੇਨਤੀ ਕਰ ਦਾਤਾ ਜੀ ਜਿਉ ਜਾਨੋ ਤਿਉ ਰਾਖ ਹਰ ਪ੍ਰਭ ਤੇਰਿਆ ਕੇਤੇ ਗਣੋ ਅਸ਼ੰਖ ਅਵਗਣ ਮੇਰਿਆ ਤੂੰ ਕਿਰਪਾ ਕਰ ਮੇਰੇ ਗੁਨਾਹਾਂ ਨੂੰ ਬਖਸ਼ ਦੇ ਅੱਜ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ ਹੋਈਆਂ ਬੇਅੰਤ ਭੁੱਲਾਂ ਸਾਧ ਸੰਗਤ ਬਖਸ਼ ਦੇਣੀਆਂ ਆਪ ਕਰੋ ਕਿਰਪਾ ਇਕਾਗਰਤਾ ਬਖਸ਼ੋ ਜਿਤਨੇ ਵੀ ਬੈਠੇ ਹੋ ਕਿਉਂਕਿ ਰੋਜ਼ ਦਾਸ ਆਪ ਜੀ ਦੇ ਚਰਨਾਂ ਵਿਚ ਬੇਨਤੀ ਕਰਦਾ ਹੈ ਸਿੱਖੀ ਨੂੰ ਬਚਾਉਣਾ ਤੇ ਨਾਮ ਨੇ ਕਿਉਂਕਿ ਸਭ ਤੋਂ ਵੱਡਾ ਦਾਨ ਨਾਮ ਹੈ ਅਸੀਂ ਜਦੋਂ ਦਾਨ ਮੰਗਦੇ ਹਾਂ ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਇਹ ਸਾਰੇ ਦਾਨ ਤਾਂ ਮੁਬਾਰਕ ਨੇ ਜੇ ਦਾਨਾ ਸਿਰ ਦਾਨ ਨਾਮ ਦਾਨ। ਆਓ ਕਰੋ ਕਿਰਪਾ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਟੇਕ ਲਈਏ। ਸੱਚੇ ਪਾਤਸ਼ਾਹ ਸਾਡੇ ਅੰਦਰ ਦੇ ਦੁੱਖ, ਸਾਡੇ ਅੰਦਰ ਦੇ ਕਲੇਸ਼ ਕੱਟੋ। ਨਾਮ ਨਾਲ ਦਾਸ ਆਪ ਜੀ ਦੇ ਅੱਗੇ ਉਚਾਰਨ ਕਰੇਗਾ। ਆਪ ਸਾਰਿਆਂ ਨੇ ਨੇਤਰ ਬੰਦ ਕਰਕੇ ਆਪਣੇ ਅੰਦਰ ਝਾਤੀ ਮਾਰ ਕੇ ਗੁਰੂ ਗੁਰੂ ਜਪਣ ਦਾ ਯਤਨ ਕਰੀਏ ਔਰ ਉਚਾਰਨ ਕਰੋ ਜੀ। ਵਾਹਿ ਗੁਰੂ,
ਵਾਹ
ਸਾਹ ਵਾਹਿਗੁਰੂ।